ਪਾਸਰੁ ਮਾਰਗ ਦੂਰ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਗਰੀਬ ਗਰੀਬ ਨਵਾਜ ਚਵਰ ਛਤਰ ਤੱਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸ੍ਰਿਸ਼ਟ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਚ ਬੈਠ ਕਰਕੇ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਕੀਤੀਆਂ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦਾ ਦੁਆਰਾ ਹਰ ਰੋਜ਼ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਗੁਰਮੁਖ ਇਤਿਹਾਸ ਦੀ ਕਥਾ ਸਰਵਣ ਕਰਦੇ ਆਂ। ਜਿਸ ਪ੍ਰਕਾਰ ਆਪਾਂ ਕੱਲ ਜੋ ਪ੍ਰਸੰਗ ਸਰਵਣ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੋ ਕਿ ਕਾਬੇ ਦੇ ਵਿਚ ਗਏ ਨੇ, ਗੁਰੂ ਮਹਾਰਾਜ ਸਾਹਿਬ ਜੀ ਰਾਤ ਨੂੰ ਬਿਰਾਜੇ ਹਨ, ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਜਿਹੜੇ ਸਨ ਗੁਰਮੁਖੋ ਕਾਬੇ ਮੰਦਰ ਵੱਲ ਹਨ, ਉਥੇ ਜੀਵਨ ਨਾਮ ਦਾ ਮੁੱਲਾ ਜਿਹੜਾ ਉਹ ਆਇਆ, ਉਸ ਨੇ ਆਣ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਜਿਹੜੇ ਕਾਬੇ ਵੱਲ ਵੇਖੇ ਹੋਏ ਤੇ ਗੁਰੂ ਸਾਹਿਬ ਜੀ ਦੇ ਆਣ ਕਰਕੇ ਜ਼ੋਰ ਦੀ ਲੱਤ ਮਾਰ ਦਿੱਤੀ। ਕੁਠਾਰ ਬਹੁਤੇ ਮਾੜੇ ਬਚਨ ਬੋਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਅਸੀਂ ਬਹੁਤੇ ਥੱਕੇ ਆ, ਰਸਤੇ ਦੇ ਕਾਰਨ ਕੋਈ ਸੁੱਧ ਨਹੀਂ ਰਹੀ, ਜੇ ਤੈਨੂੰ ਸਾਡੇ ਚਰਨ ਇਧਰ ਚੰਗੇ ਨਹੀਂ ਲੱਗਦੇ ਤੇ ਇਹਨਾਂ ਚਰਨਾਂ ਨੂੰ ਤੂੰ ਫੜ ਕਰਕੇ ਤੇ ਹੋਰ ਬੰਨੇ ਕਰ ਦੇ। ਕ੍ਰੋਧ ਦੇ ਵਿਚ ਆਣ ਕਰਕੇ ਗੁਰੂ ਸਾਹਿਬ ਜੀ ਦੇ ਚਰਨ ਫੜੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿੱਧਰ ਨੂੰ ਚਰਨ ਘੁਮਾਉਂਦਾ ਹੈ, ਕਾਬਾ ਉਧਰ ਨਹੀਂ ਹੋਈ ਜਾ ਰਿਹਾ। ਹਾਰ ਕਰਕੇ ਫਿਰ ਬਹੁਤੇ ਜ਼ਿਆਦਾ ਕ੍ਰੋਧ ਦੇ ਵਿਚ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਤੁਸੀਂ ਇਥੋਂ ਨਿਕਲ ਜਾਓ। ਏਦਾਂ ਵਿਚਾਰਾਂ ਚੱਲਦੀਆਂ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਜਿਹੜੀ ਅੰਮ੍ਰਿਤ ਵੇਲੇ ਦੀ ਨਮਾਜ਼ ਉਹ ਵੀ ਨਹੀਂ ਪੜ੍ਹੀ ਤੇ ਸੁੱਤੇ ਹੋ। ਸਤਿਗੁਰੂ ਸਾਹਿਬ ਜੀ ਨੇ ਉਸ ਸਮੇਂ ਨਮਾਜ਼ ਬਾਰੇ 5 ਨਮਾਜ਼ਾਂ ਬਾਰੇ ਇਸ ਨੂੰ ਉਪਦੇਸ਼ ਦਿੱਤਾ, ਪਰ ਫੇਰ ਵੀ ਇਸ ਦੇ ਹਿਰਦੇ ਵਿਚ ਕੋਈ ਵੀ ਗੁਰਮੁਖੋ ਪ੍ਰਤੀਤੀ ਨਾ ਆਈ। ਇਸ ਤਰ੍ਹਾਂ ਸਵੇਰ ਹੋ ਗਈ, ਹੋਰ ਮੁਲਾਣੇ ਕਾਜੀ ਆਏ ਨੇ, ਉਹਨਾਂ ਸਾਰਿਆਂ ਨੂੰ ਦੱਸਿਆ। ਇਸ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਏ, ਗੁਰੂ ਸਾਹਿਬ ਜੀ ਨੇ ਸ਼ਬਦ ਦੇ ਨਾਲ ਇਹਨਾਂ ਸਾਰਿਆਂ ਨੂੰ ਉਪਦੇਸ਼ ਦਿੱਤਾ। ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਉਸ ਸਮੇਂ ਹੋਰ ਪ੍ਰਸ਼ਨ ਕੀਤੇ ਕਿ ਹਿੰਦੂ ਵੱਡਾ ਕਿ ਤੁਰਕ ਵੱਡਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਸਮਝਾਇਆ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਭਈ ਸਾਰੇ ਹੀ ਜਿੰਨੇ ਮਨੁੱਖ ਹਨ ਸਾਰੇ 5 ਤੱਤਾਂ ਤੋਂ ਬਣੇ ਨੇ, ਇਸ ਕਰਕੇ ਸਾਰੇ ਹੀ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹੀ ਉਚਾਰਦੇ ਨੇ ਤੇ ਤੁਸੀਂ ਪੱਖ ਬਣਾਏ ਹੋਏ ਨੇ। ਤੁਸੀਂ ਝਗੜੇ ਕਰ ਰਹੇ ਹੋ ਕਿ ਮੈਂ ਹਿੰਦੂ ਹਾਂ ਮੈਂ ਮੁਸਲਮਾਨ ਹੈ, ਇਸ ਕਰਕੇ ਜਿੰਨੇ ਵੀ ਜੀਵ ਹਨ ਸਾਰੇ ਪਰਮੇਸ਼ਰ ਵਾਹਿਗੁਰੂ ਦੇ ਬੰਦੇ ਨੇ। ਗੁਰੂ ਸਾਹਿਬ ਦੇ ਪਾਸੋਂ ਐਸੇ ਪਾਵਨ ਪਵਿੱਤਰ ਉਪਦੇਸ਼ ਸੁਣ ਕਰਕੇ ਗੁਰਸਿੱਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਏ, ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਆਪ ਜੀ ਸਾਰਿਆਂ ਤੋਂ ਵੱਡੇ ਹੋ, ਜਿਨ੍ਹਾਂ ਨੇ ਸਾਡਾ ਕਾਬਾ ਮੰਦਿਰ ਮੱਕਾ ਜਿਹੜਾ ਫੇਰ ਦਿੱਤਾ ਹੈ, ਇਸ ਕਰਕੇ ਅਸੀਂ ਆਪ ਜੀ ਨੂੰ ਨਮਸਕਾਰਾਂ ਕਰਦੇ ਹਾਂ। ਇਹਨਾਂ ਨੂੰ ਉਪਦੇਸ਼ ਦੇ ਕਰਕੇ ਜਿਸ ਪ੍ਰਕਾਰ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਪੁੱਛਿਆ, ਮਰਦਾਨਿਆ ਹੁਣ ਕਿੱਥੇ ਜਾਣ ਦੀ ਇੱਛਾ? ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮਦੀਨਾ ਵੇਖਣਾ। ਤੇ ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਉੱਤੇ 12 ਲੱਗ ਜਾਣੇ ਨੇ, ਇਹ ਮਾਲਕ ਆਪ ਜੀ ਕਿਰਪਾ ਕਰ ਦਿਓ ਤੇ ਨੇੜੇ ਹੀ ਹੈ। ਹੁਣ ਜਿਸ ਪ੍ਰਕਾਰ ਕਿ ਪਾਵਨ ਪਵਿੱਤਰ ਇਤਿਹਾਸ ਆ ਰਿਹਾ ਨਾ, ਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਮਦੀਨੇ ਦੇ ਲੋਕਾਂ ਨੂੰ ਉਪਦੇਸ਼ ਦੇਣਗੇ। ਭਾਈ ਮਰਦਾਨੇ ਦਾ ਤੇ ਬਹਾਨਾ ਹੀ ਹੈ, ਪਰ ਉਥੋਂ ਦੇ ਕਾਜੀ ਤੇ ਮੁਲਾੜਿਆਂ ਨੂੰ ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੇਸ਼ਟ ਉਪਦੇਸ਼ ਬਖਸ਼ਣਾ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਦੇ ਇਤਿਹਾਸ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਵਈਆ ਦਵਾਦਸ ਬਾਸਰ ਮਾਰਗ ਦੂਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਮਰਦਾਨੇ ਦੇ ਤਾਈ ਗੁਰੂ ਸਾਹਿਬ ਕਹਿਣ ਲੱਗੇ, ਇਹ ਭਾਈ ਮਰਦਾਨਾ ਜੀ, ਜਿਹੜੇ ਤੁਸੀਂ ਮਦੀਨੇ ਦੀ ਗੱਲ ਕਰ ਰਹੇ ਹੋ ਨਾ, ਉਥੇ ਪਹੁੰਚਣ ਲਈ ਤੇ ਸਾਨੂੰ 12 ਲੱਗ ਜਾਣੇ ਹਨ।
ਹਮਰੇ ਟਿਗ ਸੋ ਤੂੰ ਉਚਰਾ ਹਮਰੇ ਟਿਗ ਸੋ।
ਤੇ ਜਿਸ ਮਦੀਨੇ ਬਾਰੇ ਤੂੰ ਸਾਡੇ ਪਾਸ ਸਾਡੇ ਕੋਲ ਕਹਿ ਰਿਹਾ ਹੈ,
ਹੇ ਪ੍ਰਭ ਕੀਤੇ 1000 ਆਏ।
ਹੇ ਮਾਲਕ, ਆਪ ਜੀ ਦੇ ਕਿੰਨੇ ਹਜ਼ਾਰਾਂ ਹੀ ਇੱਥੇ ਜਿਸ ਤਰੀਕੇ ਦੇ ਨਾਲ ਚੱਲ ਕਰਕੇ ਆਏ ਹੋ?
ਸਿਨਮਾਹੇ ਅਵਾਰ ਲੱਗੀ ਨਾ ਕੋ।
ਇਹ ਸੱਚੇ ਪਾਤਸ਼ਾਹ, ਅਸੀਂ ਗੁਰਬਾਣੀ ਦਾ ਸ਼ਬਦ ਪੜਿਆ ਤੇ ਮੱਕੇ ਦੇ ਵਿਚ ਪਹੁੰਚ ਗਏ। ਇਹ ਮਾਲਕ, ਕੋਈ ਵੀ ਦੇਰ ਨਹੀਂ ਲੱਗੀ, ਤਿੰਨ ਮਾਤਰ ਸਮੇਂ ਦੇ ਵਿਚ ਅਸੀਂ ਇਸ ਜਗ੍ਹਾ ਉੱਤੇ ਪਹੁੰਚ ਗਏ ਸੀ।
ਦੂਰ ਨਾ ਜਾਣ ਤੋਂ ਇਹ ਤੇ
ਇਸ ਕਰਕੇ ਇਹ ਸੱਚੇ ਪਾਤਸ਼ਾਹ, ਮੈਂ ਇਸ ਕਰਕੇ ਇਹ ਜਿਹੜਾ ਮਦੀਨਾ ਵੀ ਹੈ ਨਾ ਇਸ ਨੂੰ ਮੈਂ ਦੂਰ ਨਹੀਂ ਜਾਣਦਾ ਹਾਂ।
ਤਤਕਾਲ ਚੱਲੇ ਤੁਮਰੇ ਸੰਗ ਹੋ,
ਇਸ ਕਰਕੇ ਇਹ ਗੁਰੂ ਸਾਹਿਬ ਆਪ ਜੀ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋ ਤੇ ਤਤਕਾਲ ਚੱਲੇ, ਤੇ ਜੇ ਆਪ ਜੀ ਦਾ ਸੰਗ ਹੋਵੇ ਨਾ ਆਪ ਜੀ ਦੀ ਰਹਿਮਤ ਹੋਵੇ ਤੇ ਤਤਕਾਲ ਹੀ ਛੇਤੀ ਦੇ ਨਾਲ ਅਸੀਂ ਉੱਥੇ ਪਹੁੰਚ ਜਾਣਾ ਕਰਾਂਗੇ।
ਸ੍ਰੀ ਕਰਤਾਰ ਧਰਾ ਅਵਤਾਰ,
ਮਾਲਕ ਆਪ ਜੀ ਨੇ ਤੇ ਸੌ ਸਕਾ ਕਰਤਾਰ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਜਿਹੜਾ ਧਾਰਨ ਕੀਤਾ ਹੋਇਆ ਇਹਨਾਂ ਜੀਵਾਂ ਦਾ ਉਧਾਰ ਕਰਨ ਵਾਸਤੇ।
ਉਧਾਰਨ ਕੋ ਕਲ ਕੇ ਨਰ ਜੋ,
ਇਸ ਕਲਯੁਗ ਦੇ ਵਿੱਚ ਜਿਹੜੇ ਜੀਵ ਭਿਆਨਕ ਪਾਪ ਕਰ ਰਹੇ ਹਨ ਨਾ ਉਹਨਾਂ ਪਾਪਾਂ ਤੋਂ ਬਚਾਉਣ ਵਾਸਤੇ, ਇਹਨਾਂ ਜੀਵਾਂ ਦਾ ਭਲਾ ਕਰਨ ਵਾਸਤੇ, ਦਇਆ ਕਰਨ ਵਾਸਤੇ, ਇਹਨਾਂ ਦਾ ਉਧਾਰ ਕਰਨ ਵਾਸਤੇ ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਆਪ ਜੀ ਨੇ ਇਸ ਰੂਪ ਧਾਰਨ ਕੀਤਾ ਹੈ।
ਦੋਹਰਾ ਮਰਦਾਨੇ ਤੇਰੂ ਕਹੂ ਹਮਨੇ ਦੀਤ ਹਟਾਏ।
ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਗੁਰਮੁਖੋ ਇਸ ਤਰ੍ਹਾਂ ਫਿਰ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਿਆ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਭਾਈ ਮਰਦਾਨਾ ਜੀ, ਜੋ ਤੂੰ ਕਹਿ ਰਿਹਾ ਨਾ ਅਸੀਂ ਤੇਰਾ ਕਿਹਾ ਨੀ ਮੋੜ ਸਕਦੇ, ਕਿਉਂਕਿ ਤੂੰ ਜੋ ਵੀ ਕਹਿਣਾ ਅਸੀਂ ਉਹੀ ਕਰਦੇ ਹਾਂ।
ਨਾਮ ਮਦੀਨਾ ਜਾਹੇ ਕੋ ਚਾਲ ਤੁਝ ਦੇਹੀਂ ਦਿਖਾਏ,
ਤੇ ਜਿਸ ਮਦੀਨੇ ਦੀ ਹੁਣ ਇੱਛਾ ਹੈ ਨਾ ਵੇਖਣ ਦੀ, ਤੇ ਚੱਲ ਅਸੀਂ ਹੁਣ ਉਹ ਵੀ ਤੈਨੂੰ ਜਿਹੜਾ ਮਦੀਨਾ ਹੈ ਨਾ ਉਹ ਵੀ ਜਾ ਕਰਕੇ ਵਿਖਾ ਦਿੰਦੇ ਹਾਂ।
ਮੰਦ ਮੰਦ ਚੱਲੇ ਤਿਰ ਦਵਾਲਸ ਮੈਂ ਗਈ ਤੈ,
ਤੇ ਹੁਣ ਹੌਲੀ ਹੌਲੀ ਚੱਲਦੇ ਹੋਏ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ 12 ਦਿਨਾਂ ਦੇ ਵਿੱਚ ਭਾਈ ਮਰਦਾਨੇ ਨੂੰ ਮਦੀਨੇ ਦੇ ਵਿੱਚ ਲੈ ਕਰਕੇ ਪਹੁੰਚੇ ਹਨ।
ਬੈਸ ਕੇ ਨਿਕਟ ਥਾਨ ਜਾਏ ਸੁਖ ਦਾਨੀਆ,
ਸਤਿਗੁਰੂ ਮਹਾਰਾਜ ਸਾਹਿਬ ਜੀ ਸੁਖਾਂ ਦਾ ਦਾਨ ਦੇਣ ਵਾਲੇ, ਜਾ ਕਰਕੇ ਇੱਕ ਚੰਗੀ ਜਗ੍ਹਾ ਵੇਖ ਕਰਕੇ ਉੱਥੇ ਗੁਰੂ ਸਾਹਿਬ ਜੀ ਬਰਾਜੇ ਹਨ।
ਜਾਨੀਏ ਮਦੀਨਾ ਮਰਦਾਨੇ ਅਬ ਦੇਖ ਆਓ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਜਾਣ ਲੈ ਕੇ ਮਦੀਨਾ ਆ ਗਿਆ ਜੀ, ਇਸ ਕਰਕੇ ਹੁਣ ਜਿਹੜੀ ਤੇਰੀ ਇੱਛਾ ਨਾ ਹਿਰਦੇ ਦੇ ਵਿੱਚ ਮਦੀਨਾ ਵੇਖਣ ਦੀ, ਜਹਾਜ ਅੰਦਰ ਜਾ ਕਰਕੇ ਇਸ ਨੂੰ ਵੇਖ ਆਉਣਾ ਕਰ।
ਵੇਖ ਵੇਖੀ ਚਾਹੇ ਜਾਂ ਕੋ ਰਿਦਾ ਲਲਚਾਨੀਆ,
ਜਿਸ ਮਦੀਨੇ ਨੂੰ ਵੇਖਣ ਦੀ ਜਿਹੜੀ ਚਾਹ ਸੀ ਨਾ ਤੇਰੇ ਹਿਰਦੇ ਵਿੱਚ, ਜਿਹੜਾ ਤੇਰਾ ਹਿਰਦਾ ਲਲਚਾ ਰਿਹਾ ਸੀ ਇਸ ਮਦੀਨੇ ਨੂੰ ਵੇਖਣ ਵਾਸਤੇ, ਉਸ ਮਦੀਨੇ ਦੇ ਵਿੱਚ ਅਸੀਂ ਤੈਨੂੰ ਲੈ ਕਰਕੇ ਆ ਗਏ ਹਾਂ।
ਜਿਹੇ ਹਟਾਏ ਕੈਸੋ ਦੇਖਾਂ ਥਾਨ ਜਾਏ ਪ੍ਰਭੂ,
ਉਸ ਸਮੇਂ ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਕਿਵੇਂ ਵੇਖਾਂ ਮੈਂ ਜਾ ਕਰਕੇ ਇਹਨੂੰ ਅੰਦਰੋਂ, ਕਿਉਂਕਿ ਇਹਨਾਂ ਨੇ ਫੇਰ ਮੈਨੂੰ ਹਟਾ ਦੇਣਾ, ਮੋੜ ਦੇਣਾ, ਵਾਪਸ ਕਰ ਦੇਣਾ ਹੈ।
ਹੁਣ ਮੁਸਕਾਨੇ ਮੁਖ ਵਚਨ ਬਖਾਨੇ ਆ,
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸੁਣ ਕਰਕੇ ਭਾਈ ਮਰਦਾਨੇ ਦੇ ਤਾਈ ਤੇ ਫਿਰ ਮੁਸਕਰਾਏ ਨੇ ਤੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਕਹਿਣ ਲੱਗੇ ਹਨ,
ਨੈਣਿਆ ਬੰਦੇ ਨਹੀਂ ਤੁਰਕ ਸਰੂਪ ਤੇਰੋ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਇੱਥੇ ਨੇਤਰ ਨਹੀਂ ਬੰਦ ਕਰਦੇ, ਇੱਥੇ ਤੇਰੇ ਨੇਤਰਾਂ ਦੇ ਉੱਤੇ ਕਿਸੇ ਨੇ ਪੱਟੀ ਨਹੀਂ ਬੰਨਣੀ ਤੇ ਨਾ ਹੀ ਤੈਨੂੰ ਕਿਸੇ ਨੇ ਰੋਕਣਾ, ਕਿਉਂਕਿ ਤੂੰ ਤੁਰਕ ਸਰੂਪ ਹੈ, ਭਾਵ ਕਿ ਤੂੰ ਤੁਰਕਾਂ ਦੇ ਘਰ ਦੇ ਵਿੱਚ ਜਨਮ ਲਿਆ ਹੈ।
ਵਰਜੈ ਨਾ ਕੋ ਬਿਨ ਸ਼ੰਕ ਹੋਇ ਪਿਆਨਿਆ,
ਇਸ ਕਰਕੇ ਤੈਨੂੰ ਕੋਈ ਹੁਣ ਵਰਜੇਗਾ ਨਹੀਂ ਬਿਨਾਂ ਸ਼ੰਕਾ ਤੋਂ, ਸ਼ੰਕਾ ਤੋਂ ਰਹਿ ਧੋ ਕਰਕੇ ਪਿਆਨਿਆ, ਤੇ ਇਸ ਕਰਕੇ ਤੂੰ ਚੱਲਣਾ ਕਰ ਅੰਦਰ ਜਾ ਕਰਕੇ ਇਸ ਮਦੀਨੇ ਦੇ ਜਿਹੜਾ ਮੰਦਰ ਹੈ ਨਾ ਇਸ ਨੂੰ ਵੇਖ ਆਉਣਾ ਕਰ।
ਵਿਤ ਤੁਰਕ ਅਜਿਹੇ ਭੱਟ ਪਏ ਹੋ ਨਾ ਸਾਥੀ ਤੈਨੂੰ,
ਉਸ ਸਮੇਂ ਭਾਈ ਮਰਦਾਨਾ ਜੀ ਕਹਿਣ ਲੱਗੇ, ਹੈ ਸੱਚੇ ਪਾਤਸ਼ਾਹ ਇਹੋ ਜਿਹੜੇ ਤੁਰਕ ਹਨ ਨਾ ਭੱਠ ਭੱਠ ਦੇ ਵਿੱਚ ਪੈ ਜਾਣ ਸਾਡੀ ਜਾਨ, ਮੈਂ ਨੀ ਇਹਨਾਂ ਤੁਰਕਾਂ ਦਾ ਸਾਥੀ, ਮੈਂ ਇਹਨਾਂ ਦਾ ਕਦੇ ਵੀ ਸਾਥ ਨਹੀਂ ਗ੍ਰਹਿਣ ਕਰਦਾ ਹਾਂ।
ਤੁਮਰੇ ਚਰਨ ਕੀ ਸ਼ਰਨ ਗਹਿ ਲੀਨੀ ਹੈ,
ਇਹ ਅਕਾਲ ਪੁਰਖ ਪਰਮੇਸ਼ਰ ਮੈਨੂੰ ਕੀ ਇਹਨਾਂ ਤੁਰਕਾਂ ਦੇ ਨਾਲ, ਮੇਰੇ ਵੱਲੋਂ ਤੇ ਸੜ ਜਾਣ ਭੱਠ ਦੇ ਵਿੱਚ ਪੈ ਕਰਕੇ, ਮੈਂ ਤੇ ਇਹ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ ਨਾ ਗਹੀਨੀ ਹੈ, ਉਹ ਆਪ ਜੀ ਦੀ ਸ਼ਰਨ ਜਿਹੜੀ ਹੈ ਨਾ ਫੜ ਲਈ ਆਪ ਜੀ ਦੇ ਚਰਨਾਂ ਦੀ, ਮੈਂ ਤੇ ਉਹਨੇ ਕੇਵਲ ਤੇ ਕੇਵਲ ਆਪ ਜੀ ਦੀ ਚਰਨ ਸ਼ਰਨ ਦੇ ਵਿੱਚ ਪਿਆ ਰਹਿਣਾ ਚਾਹੁੰਦਾ ਹਾਂ।
ਸ੍ਰੀ ਗੁਰੂ ਬਖਾਨੀ ਜੋ ਤੈ ਐਸੀ ਦ੍ਰਿੜ ਜਾਨੀ ਮਨ,
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੇ ਫਿਰ ਤੂੰ ਆਪਣੇ ਮਨ ਦੇ ਵਿੱਚ ਇਹੋ ਜਿਹੀ ਦ੍ਰਿੜਤਾ ਰੱਖੀ ਹੋਈ ਹੈ,
ਮੱਕੇ ਕੋ ਫਿਖਣ ਚਾਹੇ ਏਤੀ ਕੈਸੀ ਕੀਨੀ ਹੈ,
ਤੇ ਫਿਰ ਜਿਹੜੀ ਮੱਕੇ ਨੂੰ ਵੇਖਣ ਦੀ ਇੱਛਾ ਸੀ, ਜੇ ਤੇਰੇ ਹਿਰਦੇ ਵਿੱਚ ਇਹੋ ਜਿਹੀ ਦ੍ਰਿੜ ਪ੍ਰੀਤੀ ਹੈ ਪਰਮੇਸ਼ਰ ਦੇ ਪ੍ਰਤੀ, ਤੇ ਫਿਰ ਮੱਕੇ ਨੂੰ ਵੇਖਣ ਦੀ ਤੇਰੇ ਹਿਰਦੇ ਵਿੱਚ ਕਾਹਦੇ ਵਾਸਤੇ ਨੀ ਇੱਛਾ, ਇਹਨਾਂ ਲਲਚਾਇਆ ਹੈ।
ਪੂਜਨ ਨਾ ਆਯੂ ਹੋ ਤੋਂ ਦੇਖਣ ਕੋ ਕਾਜ ਮੇਰੋ,
ਉਸ ਸਮੇਂ ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਮੈਂ ਕਿਹੜਾ ਇਸ ਮੱਕੇ ਇਸ ਮਦੀਨੇ ਨੂੰ ਇਹ ਸੱਚੇ ਪਾਤਸ਼ਾਹ ਮੈਂ ਕਿਹੜਾ ਇਸ ਮਦੀਨੇ ਨੂੰ ਵੇਖਣ ਵਾਸਤੇ ਆਇਆ ਮੈਂ ਤੇ ਇਸ ਕਵਰ ਕੇ ਵਾਹਿਗੁਰੂ ਮੈਂ ਤੇ ਇਸ ਕੇਵਲ ਕੇਵਲ ਨੂੰ ਵੇਖਣ ਵਾਸਤੇ ਆਇਆ ਮੈਂ ਕਿਹੜਾ ਇਹਨੂੰ ਪੂਜਣ ਵਾਸਤੇ ਆਇਆ ਮੈਂ ਇਸ ਮਦੀਨੇ ਨੂੰ ਕੋਈ ਪੂਜਣ ਵਾਸਤੇ ਨਹੀਂ ਪਹੁੰਚਿਆ ਮੈਂ ਤੇ ਕੇਵਲ ਸਿਰਫ ਇੱਥੇ ਲੋਕ ਹੈ ਜਿਹੜੇ ਤੁਰਕ ਲੋਕ ਨੇ ਕੀ ਕਰਦੇ ਨੇ ਸਿਰਫ ਇੰਨਾ ਕੁ ਵੇਖਣ ਵਾਸਤੇ ਪਹੁੰਚਿਆ
ਤੁਰਕ ਤਰੀਫ ਕਰੇ ਜਾਨੀ ਮਤ ਹੀਨੀ ਹੈ
ਇਸ ਕਰਕੇ ਜਿਹੜੇ ਤੁਰਕ ਲੋਕ ਇਹਨਾਂ ਦੀ ਤਰੀਫ਼ ਕਰਦੇ ਹਨ ਮਦੀਨੇ ਦੀ ਤੇ ਮੱਕੇ ਦੀ ਇਹਦੀ ਤਰੀਫ਼ ਕਰਦੇ ਨੇ ਮੈਂ ਤੇ ਸਿਰਫ ਵੇਖਣ ਵਾਸਤੇ ਆਇਆ ਕਿ ਕਾਹਤੋਂ ਤਰੀਫ਼ ਕਰਦੇ ਹਨ ਇਹਨਾਂ ਦੀ ਜਿਹੜੀ ਮੱਤ ਹੈ ਹੀਨੀ ਮੈਂ ਜਾਣਦਾ ਕਿ ਇਹਨਾਂ ਦੀ ਮੱਤ ਬਹੁਤ ਜ਼ਿਆਦਾ ਥੋੜੀ ਹੈ
ਐਸੇ ਕਹਿ ਗਯੋ ਜਾਏ ਦੇਖਤ ਸੋ ਭਇਓ ਗੂਰ
ਤੇ ਇਸ ਪ੍ਰਕਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਸਮੇਂ ਭਾਈ ਮਰਦਾਨੇ ਜੀ ਨੇ ਬਚਨ ਕਹੇ ਤੇ ਉਸ ਤੋਂ ਉਪਰੰਤ ਫਿਰ ਭਾਈ ਮਰਦਾਨਾ ਜੀ ਉੱਠ ਕਰਕੇ ਚੱਲ ਪਏ ਜਾ ਕਰਕੇ ਹੁਣ ਗੌਰ ਜਿਹੜੀ ਹੈ ਮੁਹੰਮਦ ਸਾਹਿਬ ਦੀ ਜਿਹੜੀ ਕਬਰ ਹੈ ਨਾ ਗੁਰਮੁਖ ਉਸ ਨੂੰ ਵੇਖਣ ਵਾਸਤੇ ਚਲੇ ਗਏ ਹਨ
ਪੂਰ ਕਰੇ ਉਸਤ ਹਿਰਦੇ ਮਾਹੇ ਚੀਨੀ ਹੈ
ਜਾ ਕਰਕੇ ਜਦੋਂ ਕਬਰ ਵੇਖੀ ਤੇ ਉੱਥੇ ਕੁਛ ਵੀ ਨਹੀਂ ਤੇ ਉਸ ਸਮੇਂ ਭਾਈ ਮਰਦਾਨਾ ਜੀ ਨੇ ਹਿਰਦੇ ਵਿੱਚ ਜਾਣਿਆ ਕਿ ਜਿੰਨੇ ਲੋਕ ਐਵੇਂ ਉਸਤਤੀ ਕਰੀ ਜਾ ਰਹੇ ਨੇ ਇੱਥੇ ਤੇ ਕੁਛ ਵੀ ਸਭ ਕੁਛ ਝੂਠ ਦਿਸ ਰਿਹਾ ਹੈ
ਦੋਹਰਾ ਬੋਰੋ ਸ੍ਰੀ ਗੁਰੂ ਆਪ ਉੱਠ ਪਹਿਰੇ ਪੈਰ ਖਰਾਮ
ਤੇ ਜਦੋਂ ਭਾਈ ਮਰਦਾਨਾ ਜੀ ਇਸ ਤਰ੍ਹਾਂ ਕਹਿੰਦੇ ਹੋਏ ਤੁਰੇ ਆ ਰਹੇ ਨੇ ਸੱਚੇ ਪਾਤਸ਼ਾਹ ਇੱਥੇ ਤੇ ਕੁਛ ਵੀ ਨਹੀਂ ਸਭ ਕੁਛ ਝੂਠ ਹੈ ਲੋਕ ਐਵੇਂ ਉਸਤਤ ਕਰੀ ਤੁਰੀ ਜਾ ਰਹੇ ਨੇ ਤੇ ਗੁਰਮੁਖ ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਚਰਨਾਂ ਵਿੱਚ ਖੜਾਮ ਪਾਈ ਤੇ ਗੁਰੂ ਮਹਾਰਾਜ ਸਾਹਿਬ ਜੀ ਖੜਾਵਾਂ ਪਾ ਕਰਕੇ ਫਿਰ ਉੱਠ ਕਰਕੇ ਚੱਲਣ ਲੱਗੇ ਹਨ
ਚਾਰ ਦੀਵਾਰੀ ਅੰਤਰੇ ਗਏ ਗੌਰ ਜੇ ਕਾਮ
ਹੁਣ ਜਿਹੜੀ ਚਾਰ ਦੀਵਾਰੀ ਬਣੀ ਹੋਈ ਸੀ ਨਾ ਜਿਹੜੀਆਂ ਕੰਧਾਂ ਬਣੀਆਂ ਹੋਈਆਂ ਸਨ ਚਾਰ ਦੀਵਾਰੀ ਤੇ ਜਿਹਦੇ ਅੰਦਰ ਗੁਰਮੁਖੋ ਜਿਹੜੀ ਮੁਹੰਮਦ ਦੀ ਕਬਰ ਹੈ ਜਿੱਥੇ ਜਾ ਕਰਕੇ ਲੋਕ ਨਮਸਕਾਰਾਂ ਕਰਦੇ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਿਰ ਉਸ ਕਬਰ ਦੇ ਲਾਗੇ ਅੰਦਰ ਪਹੁੰਚ ਗਏ ਨੇ
ਉੱਥੇ ਮਿਲਾਣੇ ਬਹੁ ਜਹਾਂ ਵੈਸੇ ਕਰਹੀ ਸੇਵਾ
ਤੇ ਜਿੱਥੇ ਉਸ ਜਗ੍ਹਾ ਤੇ ਮੁਲਾਣੇ ਜਿਹੜੇ ਸਨ ਕਾਜੀ ਆਦਿਕ ਬਜੁਰਗ ਇਹਨਾਂ ਦੇ ਹੋਰ ਜਿਹੜੇ ਮੁਲਾਣੇ ਆਦਿਕ ਬਹੁਤ ਜ਼ਿਆਦਾ ਬੈਠੇ ਹੋਏ ਸਨ ਜਿਹੜੇ ਇਸ ਜਗ੍ਹਾ ਦੀ ਸੇਵਾ ਕਰਦੇ ਨੇ ਜਿਸ ਜਿਹੜੇ ਇਸ ਨੂੰ ਪੂਜਦੇ ਹਨ
ਸ੍ਰੀ ਨਾਨਕ ਕੋ ਦੇਖ ਕਰ ਬੋਲੀ ਲਗਿਓ ਨਾ ਭੇਵਾ
ਤੇ ਜਿਸ ਸਮੇਂ ਹੁਣ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਅੰਦਰ ਆਇਆ ਇਹਨਾਂ ਲੋਕਾਂ ਨੇ ਵੇਖਿਆ ਤੇ ਗੁਰੂ ਸਾਹਿਬ ਜੀ ਦੇ ਭੇਦ ਨੂੰ ਜਿਹੜੇ ਮੂਰਖ ਲੋਕ ਜਾਣਦੇ ਨਹੀਂ ਨੇ
ਉਹ ਹੈ ਪੈਰ ਖਰਾਮ ਤੂੰ ਪਹਿਰ ਸਮੀਪਹਿ ਆਏ
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਿੱਤਾ ਹੀ ਇਹਨਾਂ ਮੁਲਾਣਿਆਂ ਨੇ ਕਾਜੀਆਂ ਨੇ ਉੱਚੀ ਸਾਰੀ ਕਹਿਣਾ ਕੀਤਾ ਕਿ ਕੌਣ ਹੈ ਤੂੰ ਫੜਾਵਾਂ ਪਾ ਕਰਕੇ ਇਸ ਜਗ੍ਹਾ ਦੇ ਅੰਦਰ ਆ ਗਿਆ ਸਮੀਪ ਆ ਗਿਆ ਕੋਲ ਪਹੁੰਚ ਗਿਆ ਹੈ
ਮਤ ਤੇਰੀ ਅਣਜਾਣ ਹੈ ਜ਼ਾਰਤ ਰੀਤ ਨਾ ਪਾਏ
ਤੇ ਤੇਰੀ ਜਿਹੜੀ ਮਤ ਹੈ ਨਾ ਉਹ ਅਣਜਾਣ ਹੈ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਮੁਲਾਣੇ ਕਹਿ ਰਹੇ ਨੇ ਕਿ ਤੇਰੀ ਮਤ ਅਣਜਾਣ ਹੈ ਤੇ ਜ਼ਾਰਤ ਭਾਵ ਜਿਹੜੀ ਰੀਤੀ ਹੈ ਨਾ ਯਾਤਰਾ ਦੀ ਇੱਥੋਂ ਦੀ ਉਸ ਰੀਤੀ ਨੂੰ ਵੀ ਨਹੀਂ ਜਾਣਦਾ ਆਪਣੇ ਹਿਰਦੇ ਵਿੱਚ ਧਾਰ ਨਹੀਂ ਕੀਤਾ ਹੈ
ਆਦਬ ਮੁਹੰਮਦ ਕੋ ਨਾ ਕੀਏ ਇਹੋ ਰਸੂਲ ਮੁਕਾਮ
ਤੇ ਤੂੰ ਸਾਡੇ ਮੁਹੰਮਦ ਸਾਹਿਬ ਦਾ ਅਦਬ ਸਤਿਕਾਰ ਨਹੀਂ ਕੀਤਾ ਤੇ ਜਿਸ ਜਗ੍ਹਾ ਉੱਤੇ ਮੁਕਾਮ ਭਾਵ ਕੇ ਇਸ ਮਦੀਨੇ ਦੇ ਸਮੁੰਦਰ ਦੇ ਵਿੱਚ ਸਾਡੇ ਮੁਹੰਮਦ ਸਾਹਿਬ ਰਾਜਦੇ ਹਨ
ਪਾਛੇ ਹਟ ਜਾਈਏ ਅਵੈ ਸੁਣ ਬੋਲੀ ਗੁਣ ਧਾਮ
ਤੇ ਗੁਰਮੁਖ ਉਸ ਵੇਲੇ ਗੁਣਾਂ ਦੇ ਘਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਹੀ ਮੁਲਾਣੇ ਬੋਲੇ ਕਿ ਇਸ ਜਗ੍ਹਾ ਤੋਂ ਤੂੰ ਪਿੱਛੇ ਹਟ ਜਾਣਾ ਕਰ ਇਹ ਸਾਡੇ ਮੁਹੰਮਦ ਸਾਹਿਬ ਦੀ ਜਗ੍ਹਾ ਹੈ ਇੱਥੇ ਸਾਡੇ ਮੁਹੰਮਦ ਸਾਹਿਬ ਰਹਿੰਦੇ ਹਨ
ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੂਖ
ਤੇ ਉਸ ਸਮੇਂ ਜਦੋਂ ਇਹਨਾਂ ਮੁਕਾਮ ਕਿਹਾ ਨਾ ਕਿ ਮੁਹੰਮਦ ਸਾਹਿਬ ਇੱਥੇ ਮੁਕਾਮ ਦਾ ਹੁੰਦਾ ਅਸਥਿਤ ਟਿਕਣਾ ਰਹਿਣਾ ਤੇ ਗੁਰਮੁਖ ਇਸ ਕਰਕੇ ਜਦੋਂ ਇਹਨਾਂ ਨੇ ਲਫ਼ਜ਼ ਉਚਾਰੇ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਇਹ ਸ਼ਬਦ ਉਚਾਰਿਆ ਦੂਸਰੇ ਘਰ ਤੁਰਤਾਲ ਦੇ ਰਾਹੀਂ ਗੁਰੂ ਸਾਹਿਬ ਜੀ ਹੁਣ ਸ਼ਬਦ ਦੇ ਰਾਹੀਂ ਇਹਨਾਂ ਨੂੰ ਗੁਰਮੁਖ ਪਿਆਰੇ ਉਪਦੇਸ਼ ਬਖਸ਼ਣ ਲੱਗੇ ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੋਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਹੇ ਮੁਲਾਣਿਓ ਜਿਸ ਮੁਕਾਮ ਦੀ ਤੁਸੀਂ ਗੱਲ ਕਰਦੇ ਹੋ ਨਾ ਕਿ ਅਸੀਂ ਟਿਕੇ ਰਹਿਣਾ ਮੁਕਾਮ ਦਾ ਅਰਥ ਹੈ ਟਿਕਣਾ ਰਹਿਣਾ ਅਸਥਿਤ ਇਸ ਕਰਕੇ ਜਿਸ ਟਿਕਣ ਦੀ ਤੁਸੀਂ ਗੱਲ ਕਰਦੇ ਹੋ ਨਾ ਘਰ ਕਿ ਜਿਹੜੇ ਘਰ ਦੇ ਵਿੱਚ ਅਸੀਂ ਟਿਕੇ ਹੋਏ ਆ ਜਾਂ ਘਰ ਬਣਾ ਲੈਣੇ ਤੇ ਘਰਾਂ ਦੇ ਵਿੱਚ ਅਸੀਂ ਬੈਠ ਕਰਕੇ ਸੋਚਦੇ ਹਾਂ ਕਿ ਸ਼ਾਇਦ ਅਸੀਂ ਸਦਾ ਇੱਥੇ ਰਹਿਣਾ ਜਿਹੜੇ ਘਰ ਬਣ ਗਏ ਨੇ ਹੁਣ ਕੋਈ ਵੀ ਮੰਦਿਰ ਹੈ ਭਾਵੇਂ ਗੁਰਮੁਖ ਅਸੀਂ ਇੱਥੇ ਇਸ ਜਗ੍ਹਾ ਦੇ ਉੱਤੇ ਸਥਿਤ ਹੋਏ ਆ ਇਹ ਗੁਰੂ ਘਰ ਹੈ ਤੇ ਜੇ ਅਸੀਂ ਸੋਚੀਏ ਨਾ ਕਿ ਸ਼ਾਇਦ ਅਸੀਂ ਇਸ ਜਗ੍ਹਾ ਉੱਤੇ ਸਦਾ ਬੈਠੇ ਰਹਾਂਗੇ ਨਹੀਂ ਕਿਉਂਕਿ ਸਰੀਰ ਜਿਹੜਾ ਸਰੀਰ ਚਲੇ ਜਾਵੇਗਾ, ਸਰੀਰ ਨਹੀਂ ਰਹਿਣਾ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ, ਹੈ ਭਾਈ ਜਿਸ ਘਰ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਇਸ ਮਦੀਨੇ ਘਰ ਦੀ, ਤੁਸੀਂ ਇੱਥੇ ਕਹਿੰਦੇ ਹੋ ਕਿ ਸਥਿਤ ਹੈ, ਟਿਕੇ ਹੋਏ ਆ, ਪਰ ਇੱਥੇ ਇਹ ਚੱਲਣੇ ਕੀ ਧੋਖ ਹੈ ਤੇ ਝੂਠ ਹੈ, ਧੋਖਾ ਹੈ। ਹਰ ਇੱਕ ਮਨੁੱਖ ਨੂੰ ਇੱਥੋਂ ਜਾਣਾ ਪਵੇਗਾ।
ਮੁਕਾਮ ਤਾਂ ਪਰ ਜਾਣੀਏ ਜਾ ਰਹਾ ਨਿਹਚਲ ਲੋਕ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਮੁਕਾਮ ਤਾਂ ਪਰ ਜਾਣੀਏ, ਕਹਿੰਦੇ ਅਸਥਿਤ ਤੇ ਤਾਂ ਜਾਣਿਆ ਜਾਵੇ ਨਾ, ਟਿਕਿਆ ਹੋਇਆ ਤੇ ਤਾਂ ਜਾਣਿਆ ਜਾਵੇ ਨਾ, ਜਾ ਰਹਾ ਨਿਹਚਲ ਲੋਕ। ਕਹਿੰਦੇ ਜਿਹੜਾ ਲੋਕ ਹੈ, ਜਿਸ ਲੋਕ ਦੇ ਉੱਤੇ ਅਸੀਂ ਟਿਕੇ ਹੋਏ ਆ, ਕਹਿੰਦੇ ਜੇ ਇਹ ਹੀ ਨਿਸ਼ਚਲ ਨਹੀਂ, ਜਾਂ ਤੇ ਟਿਕਿਆ ਹੋਵੇ, ਜਾਂ ਇਹ ਲੋਕ ਹੀ ਨਿਸ਼ਚਲ ਨਹੀਂ, ਇਹ ਹੀ ਨਹੀਂ ਟਿਕਿਆ ਹੋਇਆ, ਪਤਾ ਨਹੀਂ ਕਿਸ ਵੇਲੇ ਗੁਰਮੁਖੋ ਇਹ ਸਾਰਾ ਲੋਕ ਜਿਹੜਾ ਨਾਸ਼ ਕਰ ਦੇਣਾ। ਪਰਮੇਸ਼ਰ ਨੇ ਜਦੋਂ ਲੈਸਾ ਕਰਨੀ ਹੈ ਤੇ ਸਭ ਕੁਛ ਹੀ ਉਹ ਪਰਮੇਸ਼ਰ ਨੇ ਖਿੱਚ ਲੈਣਾ। ਇਸ ਕਰਕੇ ਲੋਕ ਵੀ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਟਿਕਿਆ ਹੋਇਆ ਨਹੀਂ ਹੈ,
ਦੁਨੀਆ ਕੈਸ ਮੁਕਾਮੇ।
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੀ ਦੁਨੀਆ ਅਸੀਂ ਦੇਖ ਰਹੇ ਆ ਨਾ, ਇਹ ਭਈ ਇਹ ਕਿਵੇਂ ਮੁਕਾਮੇ, ਕਿਵੇਂ ਸਥਿਤ ਹੋ ਸਕਦੀ ਹੈ, ਸਾਰੀ ਦੁਨੀਆ ਚੱਲਣ ਹਾਰ ਹੈ।
ਪਰ ਸਿਦਕ ਕਰਨੀ ਖਰਚ ਵਾਧਾ ਹੋ ਲਾਗ ਰਹੋ ਨਾਮੇ।
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਭਈ ਇੱਕ ਕਿਹੜੀ ਕਰਨੀ ਆ, ਭਰੋਸੇ ਦੀ ਭਰੋਸਾ ਕਰਨਾ ਕਰੋ, ਤੇ ਜਿਹੜਾ ਖਰਚ ਜਿਹੜਾ ਨਾ ਭਗਤੀ ਰੂਪ ਖਰਚਾ ਆਪਣੇ ਪੰਨੇ ਪੱਲੇ ਬੰਨ ਲਵੋ, ਤੇ ਜਿਹੜੀ ਲਿਵ ਲਾਉਣੀ ਹੈ ਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਸਦਾ ਹੀ ਲਿਵ ਲਗਾ ਕਰਕੇ ਰੱਖਣਾ ਕਰੋ।
ਰਹਾਓ ਜੋਗੀ ਤਾਂ ਆਸਣ ਕਰ ਬਹ ਮੁਲਾਂ ਬਹ ਮੁਕਾਮ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਿਸ਼ਰਾਮ ਦੇ ਕਰਕੇ ਅੱਗੇ ਉਪਦੇਸ਼ ਦਿੰਦੇ ਨੇ, ਮਹਾਰਾਜ ਰਹਿਮਤ ਕਰ ਰਹੇ ਹਨ। ਗੁਰੂ ਸਾਹਿਬ ਕਹਿੰਦੇ ਜੋਗੀ ਤਾਂ ਆਸਣ ਕਰ ਬਹ, ਕਹਿੰਦੇ ਜਿਹੜੇ ਜੋਗੀ ਹਨ ਨਾ, ਜੋਗ ਮਤ ਨੂੰ ਧਾਰਨ ਕਰਨ ਵਾਲੇ ਜੋਗੀ, ਕਹਿੰਦੇ ਉਹ ਵੀ ਆਪਣਾ ਆਸਣ ਲਾ ਕਰਕੇ ਬੈਠਦੇ ਨੇ, ਤੇ ਬਹੁਤ ਜ਼ਿਆਦਾ ਗੁਰਮੁਖੋ ਆਸਣ ਲਾ ਕਰਕੇ ਮਠਾਂ ਆਦਿਕਾਂ ਦੇ ਵਿੱਚ ਬੈਠੇ ਰਹਿੰਦੇ ਹਨ। ਤੇ ਪਰ ਮੁੱਲਾਂ ਬਹਿ ਮੁਕਾਮ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਜਿਹੜੇ ਮੁਲਾਣੇ ਤੇ ਮੁੱਲਾਂ ਆਦਿਕ ਨੇ, ਉਹ ਮੁਸੀਬਤਾਂ ਦੇ ਵਿੱਚ ਜਾਣਦੇ ਨੇ ਕਿ ਅਸੀਂ ਇੱਥੇ ਬੈਠੇ ਰਹਿਣਾ, ਉਹ ਮੁਸੀਬਤਾਂ ਦੇ ਵਿੱਚ ਆਸਣ ਲਾ ਕਰਕੇ ਬੈਠੇ ਰਹਿੰਦੇ ਹਨ।
ਪੰਡਤ ਵਖਾਣ ਪੋਥੀਆਂ ਸਦਵਹ ਹੈ ਦੇਵ ਸਥਾਨ।
ਤੇ ਪੰਡਤ ਆਦਿਕ ਜਿਹੜੇ ਹਨ, ਉਹ ਪੋਥੀਆਂ ਨੂੰ ਫੜ ਕਰਕੇ ਤੇ ਮੰਦਰਾਂ ਦੇ ਵਿੱਚ ਬੈਠੇ ਰਹਿੰਦੇ ਹਨ, ਉੱਥੇ ਹੀ ਆਪਣੀ ਸਥਿਤੀ ਜਾਣਦੇ ਹਨ। ਤੇ ਜਿਹੜੇ ਗੁਰਮੁਖ ਪਿਆਰੇ ਹੋ, ਜਿਹੜੇ ਦੇਵਤੇ ਆਦਿਕ ਹਨ, ਇਸੇ ਤਰੀਕੇ ਦੇ ਨਾਲ ਹੀ ਸਿੱਧ ਬਹਿ ਦੇਵ ਸਥਾਨ, ਜਿਹੜੇ ਸਿੱਧ ਆਦਿਕ ਉਹ ਦੇਵਤਿਆਂ ਆਦਿਕਾਂ ਦੇ ਸਥਾਨਾਂ ਉੱਤੇ ਜਾ ਕਰਕੇ ਬੈਠੇ ਰਹਿੰਦੇ ਨੇ।
ਹੋਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ 33 ਕਰੋੜ ਦੇਵਤੇ, 84 ਸਿੱਧ ਗਣ ਆਦਿਕ, ਸ਼ਿਵ ਜੀ ਦੇ ਉਪਾਸਕ, ਗੰਧਰਵ ਦੇਵਤਿਆਂ ਦੇ ਰਾਗੀ ਆਦਿਕ, ਹਾਹੂ ਆਦਿਕ ਕਰਨ ਵਾਲੇ, ਇਸੇ ਪ੍ਰਕਾਰ ਹੀ ਮੁਨੀ ਤੇ ਜਨ ਜਗਿਆਸੂ ਸੇਖ ਤੇ ਪੀਰ, ਇਨ੍ਹਾਂ ਦੇ ਵੱਡੇ ਗੁਰੂ ਤੇ ਸਲਾਰ ਜਿਹੜੇ ਫਰਿਸ਼ਤੇ ਆਦਿਕ ਹਨ।
ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਇਨ੍ਹਾਂ ਮੁਲਾਣਿਆਂ ਨੂੰ, ਕਹਿਣ ਲੱਗੇ ਤੁਸੀਂ ਅਸਥਿਤੀ ਕਹਿ ਰਹੇ ਜੇ, ਮੁਕਾਮ ਦੀ ਗੱਲ ਕਰ ਰਹੇ ਜੇ, ਇਹ ਜਿੰਨੇ ਵੀ ਪੰਡਿਤ ਸਿੱਧ ਤੇ ਜਿੰਨੇ ਵੀ ਮੁਲਾਣੇ ਆਦਿਕ, ਜਿੰਨੇ ਵੀ ਪੀਰ ਆਦਿਕ ਤੇ ਜਿੰਨੇ ਵੀ ਸਿੱਧ ਤੇ ਦੇਵਤੇ, ਕਰ ਕੂਚ ਕੂਚਾ ਕਰ ਗਏ, ਕੋਈ ਟਿਕਿਆ ਹੋਇਆ ਨਹੀਂ, ਸਾਰੇ ਸੰਸਾਰ ਤੋਂ ਚਲੇ ਗਏ ਨੇ। ਅਵਰੇ ਵਿੱਚ ਚੱਲਣ ਹਾਰ, ਜਿਹੜੇ ਹੋਰ ਮਨੁੱਖ ਹਨ ਨਾ, ਇਹਨਾਂ ਤੋਂ ਬਗੈਰ ਉਹ ਵੀ ਚੱਲਣ ਵਾਲੇ ਨੇ, ਕੋਈ ਵੀ ਟਿਕਿਆ ਹੋਇਆ ਨਹੀਂ ਹੈ।
ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ।
ਇਸੇ ਪ੍ਰਕਾਰ ਹੀ ਜਿਹੜੇ ਸੁਲਤਾਨ ਚੱਕਰਵਰਤੀ ਰਾਜੇ ਆਦਿਕ ਖਾਨ, ਜਿਹੜੇ ਵੱਡੇ ਵੱਡੇ ਚੌਧਰੀ ਖਾਨ ਆਦਿਕ, ਗੁਰਮੁਖੋ ਮਲੂਕ ਚੌਧਰੀ, ਇਸੇ ਤਰੀਕੇ ਦੇ ਨਾਲ ਉਮਰਾਵ ਜਿਹੜੇ ਰਾਜੇ ਹਨ, ਉਹ ਵੀ ਸਾਰੇ ਸੰਸਾਰ ਤੋਂ ਕੂਚ ਕਰ ਗਏ ਹਨ।
ਬੜੀ ਮੋਹਤ ਚੱਲਣਾ ਦਿਲ ਸਮਝ ਤੂੰ ਬਹਿ ਪੂਜ।
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਘੜੀ ਤਾਂ ਜਾਂ ਥੋੜੇ ਜੇ ਸਮੇਂ ਦੇ ਵਿੱਚ ਇਹ ਮਨੁੱਖ ਤੂੰ ਵੀ ਇਸ ਸੰਸਾਰ ਤੋਂ ਚਲੇ ਜਾਣਾ ਹੈ, ਆਪਣੇ ਦਿਲ ਦੇ ਵਿੱਚ ਸਮਝ ਕਰਕੇ ਰੱਖਣਾ ਕਰਕੇ, ਤੂੰ ਵੀ ਜਿਸ ਲੋਕ ਦੇ ਵਿੱਚ ਲੋਕ ਚਲੇ ਗਏ ਨੇ, ਉਸ ਲੋਕ ਨੂੰ ਤੂੰ ਵੀ ਪ੍ਰਾਪਤ ਕਰ ਲੈਣਾ ਹੈ।
ਸਬਦਾਹ ਮਾਹੇ ਵਖਾਣੀ ਹੈ ਵਿਰਲਾ ਤਾਂ ਬੂਝਾ ਕੋਏ।
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਗੁਰਸਿੱਖੋ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸ਼ਬਦ ਹੈ ਨਾ, ਸ਼ਬਦ ਸ਼ਬਦ ਮਾਹੇ ਵਖਾਣੀ ਹੈ, ਕਹਿੰਦੇ ਸ਼ਬਦ ਨੂੰ ਕੋਈ ਹੀ ਵਖਾਣਦਾ, ਉਸ ਦੇ ਵਿੱਚ ਕੋਈ ਪ੍ਰਵਿਰਤ ਹੁੰਦਾ, ਕੋਈ ਮਨੁੱਖੀ ਉਸ ਨੂੰ ਧਾਰਨ ਕਰਦਾ, ਵਿਰਲਾ ਤਾਂ ਬੂਝਾ ਕੋਏ, ਸ਼ਬਦ ਦੀ ਕੋਈ ਹੀ ਗੁਰਮੁਖ ਪਿਆਰਿਓ ਵਿਰਲਾ ਮਨੁੱਖੀ ਆਣ ਕਰਕੇ ਪਹਿਚਾਣ ਕਰਦਾ ਹੈ।
ਨਾਨਕ ਵਖਾਣ ਬੇਨਤੀ ਜਲ ਤਲ ਮਹੀਲ ਸੋਏ।
ਇਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਅਸੀਂ ਤੇ ਅਕਾਲ ਪੁਰਖ ਪਰਮੇਸ਼ਰ ਅੱਗੇ ਬੇਨਤੀਆਂ ਕਰਦੇ ਆ। ਕਿਸ ਅਕਾਲ ਪੁਰਖ ਪਰਮੇਸ਼ਰ ਅੱਗੇ? ਜਿਹੜਾ ਪਰਮੇਸ਼ਰ ਜਲ ਅਤੇ ਥਾਲ, ਤੇ ਜਿਹੜਾ ਮਹੀ ਅਲ ਗੁਰਮੁਖੋ ਧਰਤੀ ਅਤੇ ਆਕਾਸ਼ ਦੇ ਵਿਚ ਸਮਾਇਆ ਹੋਇਆ ਹੈ।
ਅਲਾਹੋ ਅਲਖ ਅਗੰਮ ਕਾਦਰ ਕਰਨਹਾਰ ਕਰੀਮ।
ਤੇ ਉਹ ਪਰਮੇਸ਼ਰ ਵਾਹਿਗੁਰੂ ਅੱਲਾ ਮਾਲਕ ਵਾਹਿਗੁਰੂ ਅਲਖ ਗੁਰਮੁਖੋ ਅਸ਼ੁੱਧ ਬੁੱਧੀ ਕਰਕੇ ਲਖਿਆ ਨੀ ਜਾਂਦਾ। ਇਸ ਦਾ ਮਾਲਕ ਅਗੰਮ ਗਮਤਾ ਤੋਂ ਰਹਿਤ ਗੁਰਮੁਖ ਪਿਆਰਿਓ ਕਾਦਰ ਜਿਹੜਾ ਕੁਦਰਤ ਦਾ ਬਲੀ ਹੈ ਐਸਾ ਪਰਮੇਸ਼ਰ ਵਾਹਿਗੁਰੂ ਕਰਨਹਾਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰੀਮ ਗੁਰਮੁਖ ਪਿਆਰਿਓ ਰਹਿਮਤਾਂ ਕਰਨ ਵਾਲਾ ਬਖਸ਼ਾ ਕਰਨ ਵਾਲਾ ਦਇਆ ਕਰਨ ਵਾਲਾ ਹੈ।
ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ।
ਇਹ ਸੱਚੇ ਪਾਤਸ਼ਾਹ ਸਾਰੀ ਦੁਨੀਆਂ ਆਉਣ ਜਾਣ ਵਾਲੀ ਹੈ, ਇਸ ਕਰਕੇ ਇੱਕ ਟਿਕਿਆ ਹੋਇਆ ਕੌਣ ਹੈ? ਰਹੀਮ ਗੁਰਮੁਖ ਪਿਆਰਿਓ ਹਰੇਕ ਤੇ ਰਹਿਮਤ ਕਰਨ ਵਾਲਾ ਜਿਹੜਾ ਪਰਮੇਸ਼ਰ ਉਹੀ ਟਿਕਿਆ ਹੈ।
ਮੁਕਾਮ ਤਿਸਨੋ ਆਖੀਐ ਜਿਸ ਸਿਸਨਾ ਹੋਵੀ ਲੇਖ।
ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਮੁਕਾਮ ਤਿਸਨੋ ਆਖੀਐ, ਕਹਿੰਦੇ ਅਸਥਿਤ ਤੇ ਉਹੀ ਮਨੁੱਖ ਹੈ ਉਸ ਨੂੰ ਕਿਹਾ ਜਾਂਦਾ ਕਿ ਟਿਕਿਆ ਹੋਇਆ ਕਿਹੜਾ? ਜਿਸ ਸਿਸ ਨਾ ਹੋਵੀ ਲੇਖ, ਜਿਸ ਦੇ ਸਿਰ ਉੱਤੇ ਕੋਈ ਵੀ ਲੇਖ ਨਾ ਲਿਖਿਆ ਜਾਵੇ, ਉਹੀ ਟਿਕਿਆ ਹੋਇਆ, ਉਹੀ ਜੀਵ ਪਰਮੇਸ਼ਰ ਦੇ ਵਿਚ ਭੇਦ ਹੈ।
ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਹਨਾਂ ਮੁਲਾਣਿਆਂ ਨੂੰ ਉਪਦੇਸ਼ ਦਿੰਦੇ ਹੋਏ ਸਮਝਾਈ ਜਾ ਰਹੇ ਨੇ, ਸਤਿਗੁਰੂ ਸਾਹਿਬ ਬਖਸ਼ਾ ਕਰ ਰਹੇ ਨੇ ਕਿ ਅਸਮਾਨ ਤੇ ਧਰਤੀ ਇਹ ਸਭ ਕੁਛ ਇਥੋਂ ਜਾਣ ਵਾਲੀ ਹੈ, ਨਾ ਹੀ ਅਸਮਾਨ ਰਹਿਣਾ ਨਾ ਹੀ ਧਰਤੀ ਰਹਿਣੀ ਹੈ। ਮੁਕਾਮ ਉਹੀ ਏਕ ਟਿਕਿਆ ਹੋਇਆ ਕੇਵਲ ਤੇ ਕੇਵਲ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ।
ਜਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਕਾ ਲੱਖ ਪਲੋਏ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਦਿਨ ਵੀ ਚਲੇ ਜਾਣੇ ਨੇ, ਰਵ ਸੂਰਜ ਵੀ ਚਲੇ ਜਾਣਾ, ਰਾਤ ਵੀ ਚਲੇ ਜਾਣੀ ਹੈ, ਸੱਸ ਚੰਦਰਮਾ ਵੀ ਚਲੇ ਜਾਣਾ, ਤੇ ਤਾਰਕਾ ਜਿਹੜੇ ਤਾਰੇ ਆਦਿਕ ਲੱਖਾਂ ਹੀ ਜਿਹੜੇ ਟਿਮ ਟਮਾਉਂਦੇ ਹਨ ਨਾ, ਸਾਰੇ ਪਲੋਏ ਨਾਸ ਹੋ ਜਾਣੇ ਹਨ।
ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਗੁਰਸਿੱਖੋ ਅਸੀਂ ਸੱਚ ਕਹਿੰਦੇ ਆ, ਮੁਕਾਮ ਉਹੀ ਏਕ ਹੈ, ਅਸਥਿਤ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ।
ਦੋਹਰਾ ਸ਼ਬਦ ਪੜੋ ਸ਼੍ਰੀ ਬਦਨ ਜਬ ਨਿਮੀ ਗੋਰ ਪਾਦ ਓਰ।
ਜਦੋਂ ਇਹ ਸ਼ਬਦ ਦੇ ਰਾਹੀਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਜਦੋਂ ਸ਼ਬਦ ਪੜਿਆ ਨਾ, ਤੇ ਇਹ ਜਿਹੜੀ ਗੌਰ ਕਬਰ ਸੀ ਨਾ ਮੁਹੰਮਦ ਸਾਹਿਬ ਦੀ, ਗੁਰਮੁਖ ਉਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਉੱਤੇ ਨਿਭ ਗਈ ਹੈ।
ਨਮਸਕਾਰ ਕਰ ਪੁਨ ਹਟੀ ਠਹਿਰਾਨੀ ਨਿਜ ਠੌਰ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਜਿਸ ਸਮੇਂ ਇਸ ਨੇ ਨਮਸਕਾਰ ਕੀਤੀ ਤੇ ਝੁਕੀ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਕਬਰ, ਤੇ ਉਸ ਵੇਲੇ ਫਿਰ ਵਾਪਸ ਆਪਣੀ ਜਗ੍ਹਾ ਉੱਤੇ ਜਾ ਕਰਕੇ ਟੇਕ ਗਈ। ਅਜੇ ਵੀ ਕਹਿੰਦੇ ਨੇ ਕਿ ਇਹ ਜਿਹੜੀ ਕਬਰ ਜਿਸ ਬਣੇ ਉਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਆਣ ਕਰਕੇ ਉਸਨੇ ਨਮਸਕਾਰ ਕੀਤੀ ਨਾ, ਤਾਂ ਅਜੇ ਵੀ ਇਹ ਕਬਰ ਜਿਹੜੀ ਉਸ ਬੰਨਿਓ ਨੀਵੀਂ ਹੈ, ਉਸ ਬੰਨਿਓ ਝੁਕੀ ਹੋਈ ਹੈ। ਤੇ ਗੁਰਮੁਖੋ ਇਸ ਪ੍ਰਕਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਚਰਨਾਂ ਦੇ ਉੱਤੇ ਮੁਹੰਮਦ ਸਾਹਿਬ ਦੀ ਕਬਰ ਨੇ ਬਹੁਤ ਪ੍ਰੇਮ ਨਾਲ ਨਮਸਕਾਰ ਕੀਤੀ ਹੈ।
ਮੁੱਲਾਂ ਸਰਬ ਬਲੂਕ ਕਰ ਬਿਸਮਾਨੇ ਮਨ ਮਾਏ।
ਤੇ ਗੁਰਮੁਖੋ ਜਦੋਂ ਇਹ ਕਬਰ ਨੀਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਤੇ, ਤੇ ਜਿੰਨੇ ਵੀ ਮੁਲਾਣੇ ਆਦਿਕ ਕਾਜੀ ਆਦਿਕ ਸਨ, ਬੜੇ ਹੈਰਾਨ ਹੋਏ, ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੈਰਾਨ ਹੋਏ ਹਨ।
ਤਨ ਖੁਦਾਈ ਸਮਝਾਣ ਕਹਿ ਨਿਵੇਂ ਚਰਨ ਚਿਤ ਚਾਹੇ।
ਤੇ ਉਹ ਸਮੇਂ ਕਹਿਣ ਲੱਗੇ ਕਿ ਤੇ ਖੁਦਾ ਦਾ ਰੂਪ ਨੇ, ਤੇ ਸਾਡੀ ਜਿਹੜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਹਨ ਖੁਦਾ ਦਾ ਰੂਪ ਨੇ, ਇਸ ਕਰਕੇ ਸਾਡੀ ਕਬਰ ਵੀ ਇਹਨਾਂ ਦੇ ਚਰਨਾਂ ਤੇ ਨਿਵੀ ਹੈ, ਤੇ ਗੁਰੂ ਸਾਹਿਬ ਜੀ ਨੂੰ ਖੁਦਾ ਦਾ ਰੂਪ ਜਾਣ ਕਰਕੇ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ ਹਨ।
ਅਦਕ ਮੁਹੰਮਦ ਸਭਨ ਤੇ ਹਮ ਉੱਤਮ ਹੈ ਤਾਏ।
ਤੇ ਕਹਿਣ ਲੱਗੇ ਸਾਡੇ ਤੇ ਸਾਰਿਆਂ ਤੋਂ ਵੱਡੇ ਜਿਹੜੇ ਬਜੁਰਗ ਤੇ ਸਾਡੇ ਸਾਰਿਆਂ ਤੋਂ ਵੱਡੇ ਮੁਹੰਮਦ ਸਾਹਿਬ ਹਨ, ਜਦੋਂ ਉਹੀ ਇਹਨਾਂ ਦੇ ਚਰਨਾਂ ਤੇ ਆਣ ਕਰਕੇ ਨਿਭ ਗਏ ਤੇ ਅਸੀਂ ਇਹਨਾਂ ਦੀ ਉਮਤ, ਇਹਨਾਂ ਦੇ ਫਰੀਦ ਹਾਂ, ਇਹਨਾਂ ਦੇ ਚੇਲੇ ਹਾਂ।
ਹੋਰ ਨਿਵੀ ਤੇ ਅਗਰ ਜਿਹੇ ਹਮ ਕਿਉ ਨਿਵੇ ਸੋ ਨਾ ਹੈ।
ਤੇ ਜਿਨ੍ਹਾਂ ਦੇ ਚਰਨਾਂ ਤੇ ਆਣ ਕਰਕੇ ਕਬਰ ਜਿਹੜੀ ਨਿਭ ਗਈ ਹੈ, ਇਸ ਕਰਕੇ ਅਸੀਂ ਕਿਸ ਤਾਂ ਦੀ ਗੱਲ ਹੈ ਕਿ ਅਸੀਂ ਕਿਉਂ ਨਾ ਨਿਵਣਾ ਕਰੀਏ ਜਿਹੜੇ ਸਾਡੇ ਮੁਹੰਮਦ ਸਾਹਿਬ ਨੇ ਇਹਨਾਂ ਨੂੰ ਨਮਸਕਾਰ ਕੀਤੀ। ਇਸ ਕਰਕੇ ਸਾਨੂੰ ਵੀ ਸਾਰਿਆਂ ਨੂੰ ਬਣ ਆਉਂਦਾ ਕਿ ਅਸੀਂ ਇਹਨਾਂ ਦੇ ਚਰਨਾਂ ਨੂੰ ਪੂਜਣਾ ਕਰੀਏ, ਇਹਨਾਂ ਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਨਾ ਕਰੀਏ।
ਆਦਰ ਕਰ ਉਪਦੇਸ਼ ਆਦਰ ਕਰ ਬਹੁ ਪੰਥ ਸੋ ਆਸਨ ਉੱਚ ਬਿਛਾਏ।
ਇਸ ਪ੍ਰਕਾਰ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਇਹਨਾਂ ਸਾਰਿਆਂ ਮੁਲਾਣਿਆਂ ਨੇ ਗੁਰਮੁਖੋ ਬਹੁਤ ਜ਼ਿਆਦਾ ਆਦਰ ਤੇ ਸਤਿਕਾਰ ਕੀਤਾ। ਉੱਚੀ ਜਗ੍ਹਾ ਉੱਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਬਿਠਾ ਕਰਕੇ ਪੂਜਣ ਲੱਗ ਪਏ ਹਨ।
ਬੋਲੀ ਦੁਆ ਕਰ ਬੰਦ ਕਹਿ ਨਿਜ ਉਪਦੇਸ਼ ਬਤਾਏ।
ਮੇਰੇ ਸਾਰੇ ਮੁਲਾਣੇ ਆਦਿਕ ਜਿੰਨੇ ਉੱਤੇ ਲੋਕ ਸਨ ਹੱਥ ਜੋੜ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਬੋਲੇ, ਇਹ ਸੱਚੇ ਪਾਤਸ਼ਾਹ ਇਹ ਸਾਡੇ ਖੁਦਾ ਮਾਲਕ, ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਸ੍ਰਿਸ਼ਟ ਉਪਦੇਸ਼ ਦੇਣਾ ਕਰੋ।
ਸ੍ਰੀ ਗੁਰ ਬੈਨ ਭਨੇ ਸੁਣ ਕੇ,
ਤੇ ਉਸ ਸਮੇਂ ਇਨ੍ਹਾਂ ਦੇ ਪਾਸੋਂ ਸੁਣ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਮੁਖਾਰਵਿੰਦ ਤੋਂ ਬਚਨ ਉਚਾਰੇ ਹਨ।
ਮਿੱਤਰ ਕੋ ਯਾਦ ਰੱਖੋ ਨਾ ਭੁਲਾਹੇ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਭਾਈ ਜਿਹੜੀ ਮ੍ਰਿਤਯੂ ਹੈ ਨਾ, ਮ੍ਰਿਤਯੂ ਜਿਹੜੀ ਮੌਤ ਹੈ, ਉਸ ਨੂੰ ਹਮੇਸ਼ਾ ਹੀ ਯਾਦ ਰੱਖੋ, ਕਦੇ ਵਾਸਤੇ ਆਪਣੇ ਹਿਰਦੇ ਵਿੱਚੋਂ ਵਿਸਾਰਿਓ ਨਾ। ਇਹ ਯਾਦ ਰੱਖੋ ਕਿ ਪਤਾ ਨੀ ਕਿਹੜਾ ਸਮਾਂ ਕਿਹੜਾ ਵੇਲਾ ਆ ਜਾਣਾ, ਅਸੀਂ ਮਰ ਜਾਣਾ ਹੈ।
ਹੋਰ ਵਿਕਾਰ ਤਜੋ ਪਖਵਾਦ,
ਇਸ ਕਰਕੇ ਜਿਹੜੇ ਵਿਸ਼ੇ ਵਿਕਾਰ ਹਨ ਨਾ, ਉਹਨਾਂ ਨੂੰ ਛੱਡਣਾ ਕਰੋ। ਤੇ ਪੱਖਵਾਦ, ਜਿਹੜੇ ਪੱਖਵਾਦ ਧਾਰਨ ਕੀਤੇ ਨੇ, ਮੈਂ ਹਿੰਦੂ ਮੈਂ ਮੁਸਲਮਾਨ, ਇਹਨਾਂ ਪੱਖਵਾਦਾਂ ਤੋਂ ਨਿਰਲੇਪ ਹੋ ਜਾਣਾ ਕਰੋ।
ਖੁਦਾਏ ਲਖੋ ਸਭ ਖਲਕਤ ਮਾਏ,
ਤੇ ਜਿੰਨੀ ਵੀ ਖਲਕਤ ਹੈ, ਜਿੰਨੀ ਵੀ ਦੁਨੀਆਂ ਹੈ, ਸਾਰਿਆਂ ਦੇ ਵਿੱਚ ਉਸ ਕਾਲਪੁਰ ਪਰਮੇਸ਼ਰ ਵਾਹਿਗੁਰੂ ਦੀ ਜੋਤ ਜਾਣੋ ਕਿ ਹਰੇਕ ਵਿੱਚ ਖੁਦਾ ਮਾਲਕ ਵਸ ਰਿਹਾ ਹੈ।
ਲੋਕ ਦਿਖਾਵਨ ਤੇ ਮਨ ਚਾਏ ਕਾ,
ਤੇ ਜਿਹੜਾ ਲੋਕਾਂ ਨੂੰ ਵਿਖਾਉਣਾ, ਜਿਹੜਾ ਲੋਕਾਂ ਨੂੰ ਵਿਖਾਉਣਾ ਕੀ ਹੁੰਦਾ, ਹੰਕਾਰ। ਗੁਰਮੁਖੋ ਕਿਸੇ ਚੀਜ਼ ਨੂੰ ਵਿਖਾਉਣਾ, ਸਾਡੇ ਪਾਸ ਧਨ ਬੜਾ ਹੈ, ਮੇਰੇ ਪਾਸ ਜਾਇਦਾਦ ਬੜੀ ਹੈ, ਮੈਂ ਸੋਹਣਾ ਬਹੁਤ ਜ਼ਿਆਦਾ, ਮੇਰੇ ਸਰੀਰ ਚ ਬਲ ਬੜਾ, ਇਹ ਜਿਹੜਾ ਵਿਖਾਉਣਾ ਹੁੰਦਾ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹੰਕਾਰ ਦੀ ਨਿਵਰਤੀ ਕਰ, ਲੋਕ ਵਿਖਾਵਾ ਦੂਰ ਕਰ ਲੈਣਾ ਕਰ।
ਨਾਮ ਸਦਾ ਸਿਮਰੂ ਔਰ ਮੈਂ,
ਤੇ ਉਸ ਮਾਲਕ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹ ਆਪਣੇ ਹਿਰਦੇ ਦੇ ਵਿੱਚ ਸਦਾ ਹੀ ਸਿਮਰਨਾ ਕਰ, ਉਸ ਕਾਲਪੁਰ ਪਰਮੇਸ਼ਰ ਦੀ ਹਿਰਦੇ ਵਿੱਚ ਉਚਾਰਨ ਕਰਨਾ ਕਰ।
ਜਿਹਤੇ ਜਮ ਦੂਜ ਕੋ ਦੇਖੋ ਨਾਹੀ,
ਤੇ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਉਚਾਰੋਗੇ, ਇਸ ਕਰਕੇ ਫਿਰ ਜਿਹੜਾ ਦੋਜਕ ਹੈ ਨਾ, ਉਹ ਕਦੇ ਵੀ ਵੇਖਣਾ ਨੀ ਪਵੇਗਾ, ਨਰਕਾਂ ਦੇ ਵਿੱਚ ਨੀ ਪੈਣਾ ਪਵੇਗਾ।
ਲੋਕ ਦਿਖਾਵਣ ਤੇ ਮਨ ਚਾਏਗਾ,
ਇਸੇ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਵਿਖਾਉਣ ਦਾ ਜਿਹੜਾ ਮਨ ਚਾਏਕ ਹੈ, ਜਿਹੜਾ ਲੋਕ ਵਿਖਾਵਾ ਜਿਹੜਾ ਦੂਰ ਕਰ ਲੈਣਾ ਕਰ।
ਸਾਚ ਕਮਾਈ ਸਭੈ ਸੁਖ ਪ੍ਰਾਹੇ,
ਤੇ ਇਸ ਤਰ੍ਹਾਂ ਫਿਰ ਸਦਾ ਹੀ ਜਿਹੜਾ ਨਾ ਸੁਖ ਦੀ ਪ੍ਰਾਪਤੀ ਕਰ ਲਵੇਗਾ।
ਦੋਹਰਾ ਸੁਣ ਕਰ ਸਭ ਹਰ ਖਾਏਗਾ, ਜਾਚੀ ਚਰਨ ਖਰਾਮ।
ਇਸ ਪ੍ਰਕਾਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਸ੍ਰਿਸ਼ਟ ਬਚਨ ਸਰਵਣ ਕਰਕੇ, ਤੇ ਗੁਰੂ ਸਾਹਿਬ ਅੱਗੇ ਫਿਰ ਬੇਨਤੀ ਕੀਤੀ, ਇਹਨਾਂ ਮੁਲਾਣਿਆਂ ਨੇ ਕੀ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਕਿਰਪਾ ਕਰਕੇ ਜਿਹੜੇ ਆਪ ਜੀ ਦੇ ਚਰਨਾਂ ਵਿੱਚ ਖੜਾਉਂ ਪਾਈ ਹੋਈ ਹੈ ਨਾ, ਸਾਨੂੰ ਬਖਸ਼ ਦੇਣਾ ਕਰੋ।
ਸਿੱਧ ਪੂਜਨ ਕੇ ਤਹਿ ਰੱਖੀ ਹੁਤੀ ਗੋਰ ਜਿਹੇ ਤਾਮ,
ਤੇ ਗੁਰਮੁਖੋ ਸਵੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਨੇ ਖੜਾਮ ਲਈ, ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਖੜਾਮ ਬਖਸ਼ ਦਿੱਤੀ, ਇਹਨਾਂ ਨੇ ਪੂਜਨ ਵਾਸਤੇ ਮੁਹੰਮਦ ਸਾਹਿਬ ਦੀ ਜਿਹੜੀ ਗੋਰ ਕਬਰ ਸੀ ਨਾ, ਉਸ ਦੇ ਉੱਤੇ ਰੱਖ ਦਿੱਤੀ ਹੈ।
ਕੀਰਤ ਦਿਵਸ ਬਿਤਾਏ ਤਾਂ ਸ੍ਰੀ ਨਾਨਕ ਗੁਣ ਖਾਨ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿੰਨੇ ਕੁ ਹੀ ਦਿਨ ਗੁਣਾਂ ਦੀ ਖਾਨ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਿੰਨਾ ਕੀ ਸਮਾਂ ਫਿਰ ਇਸ ਜਗ੍ਹਾ ਤੇ ਬਤੀਤ ਕਰਕੇ, ਉਸ ਤੋਂ ਉਪਰੰਤ
ਮੱਕੇ ਕੋ ਆਏ ਬੋਹਰ ਵੈਸੇ ਪੂਰਵ ਥਾਮ,
ਤੇ ਵਾਪਸ ਸਤਿਗੁਰੂ ਮਹਾਰਾਜ ਮੱਕੇ ਕਾਬੇ ਵਿਚ ਆ ਗਏ ਨੇ, ਜਿਸ ਜਗ੍ਹਾ ਉੱਤੇ ਗੁਰੂ ਸਾਹਿਬ ਜੀ ਪਹਿਲਾਂ ਆਣ ਕਰਕੇ ਬਰਾਜੇ ਸਨ, ਸਤਿਗੁਰੂ ਸਾਹਿਬ ਉਸੇ ਜਗ੍ਹਾ ਤੇ ਆਣ ਕੇ ਬਰਾਜ ਗਏ ਹਨ।
ਪੱਕਰ ਜੇ ਹਾਜੀ ਮਿਲੇ ਸਟੇਸ਼ਨ ਪਹੁੰਚੇ ਆਏ,
ਤੇ ਗੁਰਮੁਖੋ ਸਭ ਤੋਂ ਪਹਿਲਾਂ ਜਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਮੱਕੇ ਨੂੰ ਆਉਣ ਲੱਗੇ ਨਾ, ਜਿਨ੍ਹਾਂ ਭੱਖਰ ਸੱਖਰ ਆਦਿਕਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਚਰਚਾ ਹੋਈ, ਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਤੋਂ ਅਲੱਗ ਕਰ ਦਿੱਤਾ ਕਿ ਹਿੰਦੂ ਹੈ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਚਰਚਾ ਦੇ ਵਿੱਚ ਹਟਾ ਦਿੱਤਾ। ਹੁਣ ਗੁਰੂ ਸਾਹਿਬ ਜੀ ਮੱਕੇ ਵਿੱਚ ਬੈਠੇ ਨੇ, ਇਹ ਹੁਣ ਸਾਰੇ ਮਗਰੋਂ ਉੱਥੇ ਪਹੁੰਚੇ ਹਨ, ਕਿਉਂਕਿ ਸਤਿਗੁਰੂ ਸਾਹਿਬ ਨੇ ਤੇ ਭਾਈ ਮਰਦਾਨਾ ਜੀ ਦੇ ਨਾਲ ਲੈ ਕਰਕੇ ਸ਼ਬਦ ਪੜਿਆ, ਤੇ ਗੁਰੂ ਸਾਹਿਬ ਉਸੇ ਵੇਲੇ ਪਹੁੰਚ ਗਏ। ਇਹ ਹੁਣ ਜਾ ਕਰਕੇ ਇਸ ਜਗ੍ਹਾ ਉੱਤੇ ਪਹੁੰਚੇ ਨੇ, ਹੁਣ ਜਿਸ ਜਗ੍ਹਾ ਵੇਲੇ ਜਿਸ ਸਮੇਂ ਇਸ ਜਗ੍ਹਾ ਉੱਤੇ ਇਹ ਪੱਖਰ ਸੱਖਰ ਆਦਿ ਕਾਨ ਕਰਕੇ ਪਹੁੰਚੇ ਹਨ।
ਜਿਸਮੇਂ ਦਰਸ ਬਲੂਕ ਕਹਿ ਮੁਕਤੀ ਬਚਨ ਲਾਏ,
ਜਦੋਂ ਸਾਹਮਣੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਬੈਠਿਆਂ ਵੇਖਿਆ ਇਹਨਾਂ ਨੇ, ਤੇ ਬੜੇ ਬਿਸਮੇ ਹੈਰਾਨ ਹੋਏ, ਤੇ ਇਸ ਤਰ੍ਹਾਂ ਫਿਰ ਕਹਿਣ ਲੱਗੇ ਹਨ,
ਸਭ ਕੋ ਇਹ ਹਾਜੀ ਆਇਓ ਹਮ ਸ਼ੋਰਿਓ ਪਸ਼ਚਾਤ,
ਕਹਿਣ ਲੱਗੇ ਹਾਜੀ ਇਹ ਕਿਸੇ ਸਮੇਂ ਆਇਆ ਇੱਥੇ, ਕਹਿਣ ਲੱਗੇ ਸਾਨੂੰ ਤੇ ਪਿੱਛੇ ਛੱਡ ਦਿੱਤਾ। ਇਸ ਕਰਕੇ ਕਿਹੜੇ ਸਮੇਂ ਤੋਂ ਕਿੰਨਾ ਚਿਰ ਹੋ ਗਿਆ ਇਸ ਨੂੰ ਆਏ ਹੋਏ ਨੂੰ, ਕਿਸ ਸਮੇਂ ਤੋਂ ਆਣ ਕਰਕੇ ਬੈਠਾ ਹੈ।
ਕੈਸੀ ਪੰਥ ਉਲੰਘਿਓ ਹਿੰਦ ਜਨਮ ਵਿਖਿਆਤ,
ਤੇ ਕਿਵੇਂ ਜਿਹੜਾ ਇੰਨਾ ਕਠਨ ਮਾਰਗ ਹੈ, ਇੰਨਾ ਜੰਗਲਾਂ ਵਾਲਾ ਰਸਤਾ ਹੈ, ਕਿਵੇਂ ਸਾਰਾ ਰਸਤਾ ਲੰਘ ਕਰਕੇ ਆਇਆ, ਤੇ ਜਿਸ ਦਾ ਹਿੰਦੂਆਂ ਦੇ ਘਰ ਦੇ ਵਿੱਚ ਜਿਹੜਾ ਜਨਮ ਵਿਖਿਆਤ ਪ੍ਰਗਟ ਲੱਗਦਾ ਹੈ।
ਉੱਤੇ ਸੋ ਬੈਠੇ ਨਰ ਤਾਂ ਸੋ ਬੋਲੇ ਤਿੰਨ ਸਾਥ,
ਉਸ ਸਮੇਂ ਜਿੰਨੇ ਵੀ ਉਥੋਂ ਦੇ ਲੋਕ ਜਿਹੜੇ ਬੈਠੇ ਸਨ ਕਾਬੇ ਦੇ, ਉਹ ਸਾਰੇ ਫਿਰ ਇਹਨਾਂ ਭੱਕਰ ਸਖਰ ਆਦਿਕ ਸਾਰਿਆਂ ਦੇ ਤਾਈ ਇਸ ਪ੍ਰਕਾਰ ਬੋਲੇ ਹਨ।
ਇਕ ਬਰਖ ਬੀਤੋ ਯਹਾਂ ਕਲਾਵਾਨ ਜਗਨਾਥ,
ਇਹਨਾਂ ਨੂੰ ਇੱਕ ਸਾਲ ਹੋ ਗਿਆ ਇੱਥੇ ਬੈਠਿਆਂ ਨੂੰ, ਇਸ ਕਰਕੇ ਤੇ ਕਲਾਵਾਨ ਨੇ ਸ਼ਕਤੀਆਂ ਦੇ ਮਾਲਕ ਨੇ ਤੇ ਜਗਤ ਦੇ ਮਾਲਕ ਹਨ।
ਕਰਨ ਸੰਘ ਕਾਬਾ ਫਿਰਿਓ ਤੁਰਕ ਨਿਵੇਂ ਸਭ ਦੇਖ,
ਇਹ ਤੇ ਏਡੇ ਮਹਾਨ ਉਸ ਖੁਦਾ ਦਾ ਰੂਪ ਨੇ, ਸ਼ਕਤੀਆਂ ਦੇ ਮਾਲਕ ਹਨ, ਇਹਨਾਂ ਦੇ ਚਰਨਾਂ ਦੇ ਨਾਲ ਜਿੰਨਾ ਕਾਬਾ ਮੰਦਰ ਹੈ ਨਾ ਸਾਰਾ ਫਿਰ ਗਿਆ, ਤੇ ਇਸ ਕਰਕੇ ਜਿੰਨਾ ਵੀ ਤੁਰਕ ਤੇ ਜਿੰਨੇ ਵੀ ਮੁਲਾਣੇ ਆਦਿ ਕਾਜੀ ਆਦਿਕ ਇਹਨਾਂ ਨੂੰ ਨਮਸਕਾਰਾ ਕਰਦੇ ਹਨ।
ਸਰੀਰ ਖੁਦਾਏ ਕੋ ਜਗ ਉਧਾਰ ਹਿਤ ਵੇਖ,
ਇਹ ਤੇ ਜਿਹੜਾ ਸਰੀਰ ਹੈ ਨਾ, ਇਹ ਸਰੀਰ ਤੇ ਸਿਰਫ ਜਗਤ ਦਾ ਉਧਾਰ ਕਰਨ ਵਾਸਤੇ ਉਸ ਖੁਦਾ ਨੇ ਪ੍ਰਗਟ ਕੀਤਾ ਹੈ।
ਤਿੰਨ ਸੁਨ ਮਨ ਮਹਿਮਾ ਲਖੀ ਕਲਾ ਪਿਖਨ ਭਾ ਚਾਵ,
ਤੇ ਉਹ ਸਮੇਂ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਇੰਨੀ ਮਹਿਮਾ ਜਦੋਂ ਇਹਨਾਂ ਸਾਰਿਆਂ ਨੇ ਸੁਣੀ ਨਾ ਕਿ ਸਤਿਗੁਰੂ ਸਾਹਿਬ ਜੀ ਦੀ ਇੰਨੀ ਵੱਡੀ ਮਹਿਮਾ ਹੈ, ਤੇ ਉਸ ਸਮੇਂ ਗੁਰੂ ਸਾਹਿਬ ਜੀ ਦੀ ਸ਼ਕਤੀ ਵੇਖਣ ਦਾ ਇਹਨਾਂ ਦੇ ਹਿਰਦੇ ਵਿੱਚ ਚਾਅ ਪ੍ਰਗਟ ਹੋਇਆ ਹੈ।
ਇਹ ਸਰੀਰ ਖੁਦਾਏ ਕੋ ਜਲ ਏਠਾਂ ਮੰਗਵਾਵ,
ਹੁਣ ਇਹ ਕਹਿਣ ਲੱਗੇ ਤੇ ਜੇ ਤੁਸੀਂ ਕਹਿ ਰਹੇ ਜੇ ਕਿ ਖੁਦਾ ਦਾ ਸਰੀਰ ਹੈ ਤੇ ਖੁਦਾ ਦਾ ਸਰੂਪ ਨੇ, ਤੇ ਜੇ ਖੁਦਾ ਦਾ ਸਰੂਪ ਹੈ ਤੇ ਫਿਰ ਜਿਸ ਜਗ੍ਹਾ ਉੱਤੇ ਅਸੀਂ ਖਲੋਤੇ ਹਾਂ ਇਸ ਜਗ੍ਹਾ ਉੱਤੇ, ਫਿਰ ਇਹ ਜਲ ਮੰਗਾ ਕੇ ਵਿਖਾਉਣ ਸਾਨੂੰ, ਇੱਥੇ ਜਲ ਪ੍ਰਗਟ ਕਰਕੇ ਵਿਖਾਉਣ ਕੇ ਜਲ ਕਿੱਥੋਂ ਆਉਂਦਾ ਹੈ।
ਕ੍ਰਿਸ਼ਨ ਆਸਾ ਟੈਗੋ ਤੋਂ ਲੈ ਸ੍ਰੀ ਗੁਰੂ ਨਿਜ ਹਾਥ,
ਤੇ ਗੁਰਮੁਖੋ ਉਸ ਸਮੇਂ ਜਦੋਂ ਇਹਨਾਂ ਨੇ ਕਿਹਾ ਨਾ ਕਿ ਜੇ ਸ਼ਕਤੀਆਂ ਦੇ ਮਾਲਕ ਨੇ ਤੇ ਖੁਦਾ ਦਾ ਸਰੂਪ ਹਨ ਤੇ ਫਿਰ ਸਾਨੂੰ ਜਲ ਇੱਥੇ ਮੰਗਾ ਕੇ ਦੇਣ, ਤੇ ਗੁਰਮੁਖੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਦੇ ਵਿੱਚ ਇੱਕ ਸੋਟਾ ਸੀਗਾ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਜਿਹੜਾ ਸੋਟਾ ਫੜਿਆ ਹੈ।
ਕਾਬੇ ਕੇਰ ਦੀਵਾਰ ਮੈਂ ਹਨਿਓ ਜੋਰ ਕੇ ਸਾਥ,
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਕਾਬੇ ਦੀ ਦੀਵਾਰ ਦੇ ਵਿੱਚ ਜੋਰ ਦੀ ਉਹ ਸੋਟਾ ਮਾਰਿਆ ਆਪਣੇ ਹੱਥ ਦੇ ਨਾਲ।
ਟੁੱਟੀ ਬੰਬ ਤਬ ਨੀਰ ਕੀ ਉਜੂ ਸਰਬ ਨੈ ਕੀਨ,
ਤੇ ਜਿਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਾਬੇ ਦੇ ਉਸ ਮੰਦਿਰ ਦੀ ਦੀਵਾਰ ਦੇ ਨਾਲ ਸੋਟਾ ਮਾਰਿਆ, ਗੁਰਮੁਖੋ ਉਸੇ ਵੇਲੇ ਛੁੱਟੀ ਬੁੰਬ ਤਬ ਨੀਰ ਕੀ, ਉਸੇ ਵੇਲੇ ਇੱਕ ਬੜਾ ਵੱਡਾ ਛੇਤੀ ਦੇ ਨਾਲ ਜਿਹੜਾ ਫੁਹਾਰਾ ਪਾਣੀ ਦਾ ਹੈ ਨਾ ਗੁਰਮੁਖੋ ਛੁੱਟ ਪਿਆ, ਤੇ ਉਜੂ ਸਰਬਨ ਹੈ ਕੀਨ, ਤੇ ਜਦੋਂ ਪਾਣੀ ਦਾ ਫੁਹਾਰਾ ਛੁੱਟਿਆ, ਜਲ ਦਾ ਫੁਹਾਰਾ ਛੁੱਟਿਆ, ਤੇ ਸਾਰਿਆਂ ਨੇ ਉਜੂ ਪੰਜ ਇਸ਼ਨਾਨਾਂ ਕੀਤੀਆਂ ਹਨ।
ਚਰਨ ਬੰਦਨਾ ਕੋ ਕਰਤ ਜਾਨੀ ਆਜ਼ਮਤ ਪੀਨ,
ਤੇ ਜਿਹੜੇ ਲੋਕ ਅਜੇ ਰਹਿੰਦੇ ਸਨ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਦੀ ਸ਼ਕਤੀ ਨਹੀਂ ਵੇਖੀ ਗੁਰਮੁਖੋ, ਫਿਰ ਉਹ ਵੀ ਤੁਰਕ ਜਿੰਨੇ ਸਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਆਣ ਕਰਕੇ ਢਹਿ ਪਏ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ ਹਨ, ਤੇ ਵੱਡੀ ਕਰਾਮਾਤ ਜਾਣੀ ਹੈ।
ਪੂਜਤ ਪੇ ਕੇ ਸਾਥ ਤੇ ਇਤੋਂ ਨਿਕਟੋ ਨੀਰ,
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਹੱਥ ਜੋੜ ਕਰਕੇ ਪੁੱਛਣ ਲੱਗੇ, ਇਹ ਸੱਚੇ ਪਾਤਸ਼ਾਹ ਇਹ ਜਿਹੜਾ ਨੀਰ ਹੈ, ਇਹ ਪਾਣੀ ਹੈ ਜਿਹੜਾ, ਇਹ ਕਿਸ ਜਗ੍ਹਾ ਦੇ ਵਿੱਚੋਂ ਨਿਕਲਿਆ ਹੈ?
ਸਮੇਂ ਬਤਾਵੋ ਭੇਦ ਸਭ ਤੁਮੋਹ ਗੁਣੀ ਗਹੀਰ,
ਤੇ ਉਸ ਸਮੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹਨਾਂ ਸਾਰਿਆਂ ਨੂੰ ਭੇਦ ਦੱਸਿਆ ਹੈ।
ਪੈ ਕੰਬਰ ਪੈ ਪੈਕੰਬਰ ਤੁਮਾਰ ਜੋ ਨਾਮ ਮੁਹੰਮਦ ਜਾਹੇ,
ਤੇ ਉਸ ਸਮੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਣੀ ਗਹੀਰ ਗੁਣਾਂ ਦੇ ਮਾਲਕ ਗੁਰੂ ਮਹਾਰਾਜ ਸਾਹਿਬ ਜੀ ਨੇ ਭੇਦ ਦੱਸਿਆ ਕਿ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਰਹਿਮਤ ਹੈ, ਉਸ ਪਰਮੇਸ਼ਰ ਵਾਹਿਗੁਰੂ ਨੇ ਤੁਹਾਡੇ ਵਾਸਤੇ ਪੰਜ ਇਸ਼ਨਾਨਾਂ ਕਰਨ ਵਾਸਤੇ ਜਲ ਭੇਜਿਆ, ਤੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਹੁਣ ਇੱਥੋਂ ਦਾ ਹੋਰ ਇਹਨਾਂ ਨੂੰ ਭੇਦ ਦੱਸਣ ਲੱਗੇ ਨੇ। ਪਾਪ ਹੈ ਕੰਬਰ ਤੁਮਾਰ ਜੋ ਨਾਮ ਮੁਹੰਮਦ ਜਾਏ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜਿਸ ਪੈਗੰਬਰ ਨੂੰ ਤੁਸੀਂ ਮੰਨਦੇ ਹੋ ਨਾ, ਜਿਸ ਮੁਹੰਮਦ ਸਾਹਿਬ ਨੂੰ ਤੁਸੀਂ ਮੰਨਦੇ ਹੋ, ਉਸ ਦੇ ਅੱਗੇ ਨਮਸਕਾਰਾਂ ਕਰਦੇ ਹੋ,
ਜੇ ਕੀ ਤੁਮ ਉੱਤਮ ਸਵੈ ਏਠਾਂ ਤਬ ਕੀਏ ਤਾਏ,
ਤੇ ਜਿਸ ਦੀ ਭਾਵ ਕੇ ਤੁਸੀਂ ਸਾਰੇ ਖਲਕਤ ਹੋ, ਭਾਵ ਜਿਸ ਮੁਹੰਮਦ ਸਾਹਿਬ ਦੇ ਸਾਰੇ ਤੁਸੀਂ ਫਰੀਦ ਬਣੇ ਹੋਏ ਹੋ, ਇਸ ਕਰਕੇ ਉਸ ਨੇ ਇਸ ਜਗ੍ਹਾ ਉੱਤੇ ਬੜਾ ਵੱਡਾ ਭਾਰੀ ਤਪ ਕੀਤਾ ਹੈ।
ਬੁਜ਼ੁਰਗ ਕੋ ਇਸ ਦਾਨ ਲੱਖ ਜੋ ਕੋ ਕੀਨ ਆਹਾਰ,
ਇਸ ਕਰਕੇ ਇਹ ਮਨੁੱਖੋ ਆਪਣੇ ਉਸ ਮੁਹੰਮਦ ਸਾਹਿਬ ਬਜ਼ੁਰਗ ਦੇ ਇਸ ਅਸਥਾਨ ਨੂੰ ਜਾਣ ਕਰਕੇ, ਤੇ ਉਸ ਨੇ ਇੰਨਾ ਤਪ ਕੀਤਾ ਉਸ ਅਸਥਾਨ ਨੂੰ ਜਾਣ ਕਰਕੇ ਕਿ ਜਿਸ ਨੇ ਜੋ ਕੋ ਕੀਨ ਆਹਾਰ
ਭਾਵ ਇੱਕ ਜੌਂ ਦਾ ਦਾਣਾ ਛੱਕ ਕਰਕੇ ਨਾ ਤੇ ਫੇਰ ਉਹ ਤਪ ਕਰਿਆ ਕਰਦਾ ਸੀ। ਇੰਨਾ ਭਾਰੀ ਉਸਨੇ ਤਪ ਕੀਤਾ ਆਪਣੇ ਬਜ਼ੁਰਗ ਨੂੰ ਯਾਦ ਕਰਨਾ ਕਰੋ।
ਕੀਨ ਬੰਦਗੀ ਅੱਲਾਹ ਕੇ ਚਿਰੰਕਾਲ ਤਪ ਧਾਰ,
ਜਿਸ ਨੇ ਬੜਾ ਸਮਾਂ ਇੱਥੇ ਉਸ ਅੱਲਾ ਕਾਲ ਪੁਰਖ ਦੀ ਬੰਦਗੀ ਕੀਤੀ ਹੈ ਤੇ ਬੜਾ ਭਾਰੀ ਤਪ ਕੀਤਾ ਹੈ।
ਭਾਵੇਂ ਫਰਿਸ਼ਤੇ ਕੋ ਦਰਸ਼ ਸ਼ਕਤਵਾਨ ਹੋਇਆ ਸੋਏ,
ਤੇ ਇੱਕ ਫਰਿਸ਼ਤੇ ਦੇ ਦਰਸ਼ਨਾਂ ਨੂੰ ਪਾ ਕਰਕੇ ਤੇ ਜਦੋਂ ਤਪ ਕੀਤਾ ਤੇ ਅੱਲਾ ਨੂੰ ਯਾਦ ਕੀਤਾ, ਫਿਰ ਉਸਨੇ ਇੱਕ ਫਰਿਸ਼ਤੇ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਫਿਰ ਕਲਾਵਾਨ ਬਣ ਗਿਆ, ਸ਼ਕਤੀਆਂ ਦਾ ਮਾਲਕ ਬਣ ਗਿਆ ਸੀ।
ਪੂਰਨ ਪੈਗੰਬਰ ਪਇਓ ਜਗ ਮੈਂ ਪ੍ਰਗਟ ਹੋਏ,
ਇਸ ਕਰਕੇ ਆਪ ਜੀ ਦਾ ਜਿਹੜਾ ਪੈਗੰਬਰ ਮੁਹੰਮਦ ਸਾਹਿਬ ਹੈ ਨਾ, ਪਹਿਲਾਂ ਇਸ ਤਰੀਕੇ ਦੇ ਨਾਲ ਉਸਨੇ ਤਪ ਕੀਤਾ, ਫੇਰ ਤੁਹਾਡੇ ਜਗਤ ਦੇ ਵਿਚ ਇਸ ਤਰ੍ਹਾਂ ਪ੍ਰਗਟ ਹੋਇਆ ਹੈ।
ਸੁਣ ਕਰ ਸਭ ਹੀ ਸਰੋਣ ਮੈਂ ਧਨ ਧਨ ਮੁਖ ਭਾਗ,
ਸਾਰੇ ਉਸ ਸਮੇ ਗੁਰਮੁਖੋ ਸੁਣ ਕਰਕੇ ਆਪਣੇ ਕੰਨਾਂ ਦੇ ਵਿਚ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਧੰਨ ਧੰਨ ਕਹਿ ਰਹੇ ਹਨ।
ਚਰਚਾ ਕੀਨੀ ਅਦਕ ਹੀ ਹਿਰਦੇ ਭਾਉ ਕੋ ਰਾਗ,
ਤੇ ਉਸ ਸਮੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਆਪਣੇ ਹਿਰਦੇ ਵਿਚ ਇਨ੍ਹਾਂ ਮੁਲਾਣਿਆਂ ਕਾਜ਼ੀਆਂ ਨੇ ਬੇਅੰਤ ਪ੍ਰੇਮ ਰੱਖ ਕਰਕੇ ਨਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਰਚਾ ਕੀਤੀ, ਭਾਵ ਬੇਅੰਤ ਬਚਨ ਕੀਤੇ, ਭਗਤੀ ਦਾ ਪਰਮਾਰਥ ਦਾ ਰਸਤਾ ਪੁੱਛਣਾ ਕੀਤਾ ਹੈ।
ਗ੍ਰੰਥ ਵਟਣ ਤੇ ਨਹਿ ਕਹੀ ਕੀਨੀ ਕਥਾ ਸਮਾਸ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਮੱਕੇ ਮਦੀਨੇ ਦੀ ਜਿਹੜੀ ਕਥਾ ਹੈ ਨਾ, ਕਹਿੰਦੇ ਗ੍ਰੰਥ ਬਹੁਤਾ ਵੱਧ ਜਾਵੇਗਾ, ਇਸ ਕਰਕੇ ਕਹਿੰਦੇ ਸੰਖੇਪ ਹੀ ਅਸੀਂ ਇਥੇ ਵਰਣਨ ਕੀਤੇ ਹੈ।
ਜਪੈ ਨਾਮ ਪੂਜੈ ਚਰਨ ਭਏ ਤੁਰਕ ਸਭ ਦਾਸ,
ਤੇ ਗੁਰਮੁਖੋ ਜਪਦੇ ਹਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਪੂਜਦੇ ਨੇ, ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਨੂੰ, ਇਸ ਕਰਕੇ ਸਤਿਗੁਰੂ ਸਾਹਿਬ ਜੀ ਦੇ ਸਾਰੇ ਤੁਰ ਕਾਦਕ ਦਾਸ ਬਣ ਗਏ ਹਨ।
ਕਾਜੀ ਅਤ ਦੀਨ ਹੋਇ ਕਹਿ ਬੈਨ ਸਿਰ ਨਾਏ,
ਜਿੰਨੇ ਵੀ ਕਾਜੀ ਹਨ ਸਾਰੇ ਅਧੀਨ ਹੋ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਪਾਸ ਹੱਥ ਜੋੜ ਕਰਕੇ ਫਿਰ ਇਸ ਤਰ੍ਹਾਂ ਸਿਰ ਨਵਾ ਕਰਕੇ ਬੇਨਤੀਆਂ ਕਰ ਰਹੇ ਹਨ।
ਤੀਜਾ ਚਰਨ ਖਰਾਮ ਅਬ ਹਮ ਪੂਜੈ ਚਿਤ ਲਾਏ,
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ। ਇੱਕ ਤੇ ਜਿਹੜੇ ਮਦੀਨੇ ਦੇ ਮੁਲਾਣੇ ਸਨ ਨਾ ਗੁਰਮੁਖੋ, ਇੱਕ ਜਿਹੜੀ ਖੜਾਮ ਹੈ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ, ਉਹਨਾਂ ਨੇ ਗੁਰੂ ਸਾਹਿਬ ਦੇ ਪਾਸੋਂ ਮੰਗੀ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ, ਉਹਨਾਂ ਨੇ ਮੁਹੰਮਦ ਸਾਹਿਬ ਦੀ ਕਬਰ ਦੇ ਉੱਤੇ ਰੱਖ ਕਰਕੇ ਪੂਜਣ ਲੱਗ ਪਏ। ਹੁਣ ਦੂਸਰੀ ਜਿਹੜੀ ਖੜਾਮ ਹੈ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਕਾਬੇ ਦੇ ਮੁਲਾਣੇ ਕਾਜੀ ਆਦਕ ਨਾ, ਇਹਨਾਂ ਨੇ ਸਤਿਗੁਰੂ ਸਾਹਿਬ ਅੱਗੇ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਆਪ ਜੀ ਆਪਣੀ ਕਿਰਪਾ ਕਰਕੇ ਨਿਸ਼ਾਨੀ ਬਖਸ਼ ਦੇਵੋ, ਕਿਰਪਾ ਕਰੋ ਆਪਣੀ ਸਾਨੂੰ ਖੜਾਉ ਦੇ ਦੇਣਾ ਕਰੋ।
ਯਾ ਦੂਸਰੀ ਕੌਂਸ ਲਈ ਤਰ ਕਾਬੇ ਮੈਂ,
ਤੇ ਉਸ ਸਮੇ ਗੁਰਮੁਖੋ ਫਿਰ ਇਹਨਾਂ ਕਾਜੀਆਂ ਮੁਲਾਣਿਆਂ ਨੇ ਸਤਿਗੁਰੂ ਸਾਹਿਬ ਜੀ ਦੀ ਦੂਸਰੀ ਖੜਾਉ ਲੈ ਕਰਕੇ ਕਾਬੇ ਦੇ ਮੰਦਰ ਦੇ ਵਿਚ ਰੱਖ ਲਈ ਹੈ।
ਤਾਹੇ ਸਭੈ ਤੁਰਕਾਨਾ,
ਗੁਰਮੁਖੋ ਜਿੰਨਾ ਵੀ ਤੁਰਕਾਨਾ ਹੈ ਇਹ ਸਾਰਾ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਖੜਾਵਾਂ ਦੀ ਪੂਜਾ ਕਰ ਰਿਹਾ ਹੈ।
ਇਹ ਆਪ ਖੁਦਾਏ ਧਰਾ ਤਨ,
ਤੇ ਕਹਿੰਦੇ ਹਨ ਕਿ ਆਪ ਹੀ ਉਸ ਅਕਾਲ ਪੁਰਖ ਖੁਦਾ ਨੇ ਗੁਰਮੁਖੋ ਸਰੀਰ ਧਾਰਨ ਕੀਤਾ ਹੈ।
ਲੋਕ ਉਧਾਰਨ ਯੋ ਮਨ ਮਾਨਾ,
ਤੇ ਲੋਕਾਂ ਦੇ ਉਧਾਰ ਕਰਨ ਵਾਸਤੇ ਇਹ ਤੇ ਖੁਦਾ ਨੇ ਤਨ ਧਾਰਿਆ, ਸਰੀਰ ਧਾਰਿਆ। ਇਸ ਤਰ੍ਹਾਂ ਜਿੰਨੇ ਵੀ ਤੁਰ ਕਾਦਕ ਆਪਣੇ ਮਨਾਂ ਦੇ ਵਿਚ ਜਾਣਦੇ ਹਨ,
ਕੀਰਤ ਹੋਏ ਰਹੀ ਜਿਤ ਹੀ,
ਤੇ ਗੁਰਮੁਖੋ ਇਸ ਪ੍ਰਕਾਰ ਚਾਰ ਸਪੇਰੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਬਹੁਤਾ ਜਿਆਦਾ ਜਸ ਹੋ ਰਿਹਾ ਹੈ।
ਉਜਲ ਸੋਹਤ ਜੌਨ ਸਮਾਨਾ,
ਤੇ ਗੁਰੂ ਮਹਾਰਾਜ ਸਾਹਿਬ ਜੀ ਦੀ ਕੀਰਤ ਜਸ ਇਵੇਂ ਫੈਲਿਆ ਜਿਵੇਂ ਚੰਦਰਮਾ ਦੀ ਚਾਨਣੀ ਚਾਰ ਸਪੇਰੇ ਫੈਲਦੀ ਹੈ ਨਾ, ਇਸ ਪ੍ਰਕਾਰ ਸਾਰੇ ਜਗਤ ਦੇ ਉੱਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਜਸ ਫੈਲ ਗਿਆ ਹੈ।
ਬੈਠੇ ਹੁੰਦੇ ਇੱਕ ਕਾਲ ਅਕੇਲੇ ਹੀ,
ਇਸ ਸਮੇਂ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਕ ਜਗ੍ਹਾ ਉੱਤੇ ਜਿਸ ਸਮੇਂ ਇਕੱਲੇ ਬੈਠੇ ਹਨ।
ਕਾਂਸ਼ਨ ਸ੍ਰੀ ਮੁਖ ਬੈਨ ਬਖਾਨਾ,
ਤੇ ਉਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਦੇ ਤਾਈ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਇਸ ਤਰ੍ਹਾਂ ਵਚਨ ਉਚਾਰੇ ਹਨ।
ਕਵਿਤ ਹੋ ਮਰਦਾਨਾ ਵੈਸੇ ਪਾਸ ਤੇ ਸਾਨਾ ਕਹਿ,
ਤੇ ਉਸ ਸਮੇਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੈਂ ਅਤੇ ਉਸ ਸਮੇਂ ਭਾਈ ਬਾਲਾ ਜੀ ਕਹਿਣ ਲੱਗੇ ਮੈਂ ਅਤੇ ਭਾਈ ਮਰਦਾਨਾ ਜੀ
ਜਿਸ ਸਮੇਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠੇ ਸਨ, ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੇ ਆਪਣੇ ਪਾਵਨ ਪੁੱਤਰ ਮੁਖਾਰ ਬਿੰਦਰ ਇਸ ਤਰ੍ਹਾਂ ਬਚਨ ਉਚਾਰੇ ਹਨ,
ਆਜ ਹਮੇ ਯਾਦ ਕੀਨੋ ਮਨ ਸੁਸਾ ਨਾਨਕੀ।
ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਭਾਈ ਬਾਲਾ ਜੀ, ਅੱਜ ਸਾਡੀ ਭੈਣ ਜੀ ਸਾਡੀ ਬੇਬੇ ਨਾਨਕੀ ਜੀ ਨੇ ਸਾਨੂੰ ਯਾਦ ਕੀਤਾ ਹੈ।
ਚਲੋ ਆਪ ਚਾਹੀਏ ਨਾ ਬਲੰਬ ਕੋ ਲਗਾਈਏ।
ਇਸ ਕਰਕੇ ਸਾਡੀ ਭੈਣ ਨੇ ਸਾਨੂੰ ਯਾਦ ਕੀਤਾ, ਇਸ ਕਰਕੇ ਭਾਈ ਬਾਲਾ ਜੀ ਸਾਨੂੰ ਹੁਣੇ ਜਨ ਪਾਣਾ ਆਉਂਦਾ ਹੈ, ਇਸ ਕਰਕੇ ਅਸੀਂ ਹੁਣੇ ਹੀ ਜਾਣਾ ਚਾਹੁੰਦੇ ਹਾਂ, ਕੋਈ ਦੇਰੀ ਨਾ ਕਰਨਾ ਕਰੋ।
ਖੁਦ ਲੀਜੇ ਦੇਖ ਜਾਏ ਕਰ ਪੁਰ ਸੁਲਤਾਨ ਕੀ।
ਅਸੀਂ ਜਾਣਾ ਚਾਹੁੰਦੇ ਹਾਂ ਨਗਰ ਸੁਲਤਾਨਪੁਰ ਦੇ ਵਿੱਚ, ਕਿਉਂਕਿ ਸਾਡੀ ਉੱਥੇ ਭੈਣ ਜੀ ਰਹਿੰਦੇ ਨੇ, ਇਸ ਕਰਕੇ ਸਾਡੀ ਭੈਣ ਉੱਥੇ, ਅਸੀਂ ਸੁਲਤਾਨਪੁਰ ਨਗਰ ਦੇ ਵਿੱਚ ਜਾਣਾ ਚਾਹੁੰਦੇ, ਉਹਨਾਂ ਸਾਨੂੰ ਯਾਦ ਕੀਤਾ, ਖਬਰ ਲੈਣੀ ਚਾਹੁੰਦੇ ਹਾਂ ਕਿ ਕਿਉਂ ਯਾਦ ਕੀਤਾ ਹੈ।
ਬੋਲੂ ਮਰਦਾਨਾ ਆਪ ਸੰਧਿਆ ਕਾਲ ਭਇਓ ਪ੍ਰਭੂ।
ਤੇ ਉਸ ਸਮੇਂ ਫਿਰ ਭਾਈ ਮਰਦਾਨਾ ਜੀ ਬੋਲੇ, ਹੇ ਸੱਚੇ ਪਾਤਸ਼ਾਹ ਹੁਣ ਤਾਂ ਸ਼ਾਮ ਦਾ ਵੇਲਾ ਹੋ ਗਿਆ ਹੈ,
ਕਿਸੇ ਵਿਧ ਬਣੇ ਤਾਂ ਤੁਰ ਨਹੀਂ ਜਾਣ ਕੀ।
ਇਸ ਕਰਕੇ ਹੁਣ ਕਿਸ ਵਿਧੀ ਦੇ ਨਾਲ ਸੁਲਤਾਨਪੁਰ, ਇੱਥੇ ਅਸੀਂ ਮੱਕੇ ਦੇ ਵਿੱਚ ਬੈਠੇ ਹਾਂ, ਸੁਲਤਾਨਪੁਰ ਬਹੁਤ ਦੂਰ ਹੈ, ਇਸ ਕਰਕੇ ਕਿਵੇਂ ਵਿਧੀ ਬਣ ਆਵੇਗੀ ਉੱਥੇ ਜਾਣ ਦੀ, ਇਸ ਕਰਕੇ ਹੁਣ ਤੇ ਨਾਲੇ ਸਮਾਂ ਵੀ ਸੰਧਿਆ ਦਾ ਹੈ।
ਰਹੋ ਇਹ ਠੌਰ ਰਹਿਣ ਭੋਰ ਕੋ ਬਿਆਨ ਕੀਜਾ।
ਤੇ ਉਸ ਸਮੇਂ ਭਾਈ ਮਰਦਾਨਾ ਜੀ ਕਹਿਣ ਲੱਗੇ, ਇਹ ਸੱਚੇ ਪਾਤਸ਼ਾਹ ਹੁਣ ਕਿਉਂ ਚੱਲਦੇ ਹੋ, ਇਸ ਜਗ੍ਹਾ ਉੱਤੇ ਰਹਿੰਦੇ ਹਾਂ, ਰਾਤ ਬਤੀਤ ਕਰਦੇ, ਸਵੇਰ ਹੋਵੇਗੀ ਤੇ ਫਿਰ ਚਲੇ ਜਾਣਾ ਕਰਾਂਗੇ।
ਮਹਿਮਾਨ ਨਾ ਜਾਣ ਸਕੇ ਕਰਨਾ ਨਿਧਾਨ ਕੀ।
ਤੇ ਪਰ ਭਾਈ ਮਰਦਾਨਾ ਜੀ ਕਰਨਾ ਨਿਧਾਨ ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਉਹਨਾਂ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ ਹਨ।
ਮੋਰਾ ਗੁਰੂ ਕਹੇ ਤੂਰਨ ਚਲੇ ਅਬ ਹੀ ਪੁਰ ਸੁਲਤਾਨ।
ਪਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ ਸਾਨੂੰ ਸਾਡੀ ਭੈਣ ਨੇ ਯਾਦ ਕੀਤਾ, ਇਸ ਕਰਕੇ ਹੁਣ ਅਸੀਂ ਹੁਣੇ ਹੀ ਇਸੇ ਵੇਲੇ ਸੁਲਤਾਨਪੁਰ ਨਗਰ ਦੇ ਵਿੱਚ ਜਾਣਾ ਹੈ।
ਉਸਦਾ ਸੰਗ ਮਮ ਬਚਨ ਹੈ ਕਿਉਂ ਕਰ ਸਕੇ ਸੁਹਾਨ।
ਅਸੀਂ ਆਪਣੀ ਭੈਣ ਦੇ ਨਾਲ ਇੱਕ ਬਚਨ ਕੀਤਾ ਕਿ ਤੂੰ ਜਦੋਂ ਵੀ ਯਾਦ ਕਰਿਆ ਕਰੇਂਗੇ ਨਾ, ਅਸੀਂ ਉਸੇ ਵੇਲੇ ਤੇਰੇ ਕੋਲ ਹੋਇਆ ਕਰਾਂਗੇ। ਇਸ ਕਰਕੇ ਅਸੀਂ ਉਹ ਜਿਹੜਾ ਬਚਨ ਕਿਵੇਂ ਦੂਰ ਕਰ ਸਕਦੇ ਹਾਂ, ਉਹ ਬਚਨ ਅਸੀਂ ਵਿਸਾਰ ਨਹੀਂ ਸਕਦੇ, ਅਸੀਂ ਆਪਣੀ ਭੈਣ ਨੂੰ ਉਹ ਬਚਨ ਦਿੱਤਾ ਹੈ।
ਅੰਕੇ ਗਮ ਨੇ ਤੁਰਤ ਹੀ ਹੁਤੋ ਜੋ ਸੰਧਿਆ ਕਾਲ।
ਇਸ ਪ੍ਰਕਾਰ ਕਹਿ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਗੁਰਸਿੱਖੋ ਉਸੇ ਵੇਲੇ ਚੱਲ ਪਏ ਨੇ, ਤੇ ਸੰਧਿਆ ਦਾ ਵੇਲਾ, ਸ਼ਾਮ ਦਾ ਵੇਲਾ ਹੈ।
ਵੱਡੀ ਨਿਸ਼ਾ ਬੀਤੀ ਜਾਵੇ ਪਹੁੰਚੇ ਨਗਰ ਕਿਰਪਾਲ।
ਤੇ ਜਦੋਂ ਇੱਕ ਘੜੀ ਰਾਤ ਬਤੀਤ ਹੋਈ ਨਾ, ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇੱਕ ਘੜੀ ਦੇ ਵਿੱਚ ਹੀ ਕਿਰਪਾਲੂ ਗੁਰੂ ਮਹਾਰਾਜ ਸਾਹਿਬ ਸੁਲਤਾਨਪੁਰ ਨਗਰ ਦੇ ਵਿੱਚ ਪਹੁੰਚ ਗਏ ਹਨ।
ਤੁਲਸਾ ਜੋ ਦਾਸੀ ਸੋ ਦੇਖ ਹਰ ਖਾਈ ਕਹਿ।
ਤੇ ਜੇ ਸਮੇਂ ਗੁਰੂ ਮਹਾਰਾਜ ਸਾਹਿਬ ਜੀ ਬੇਬੇ ਨਾਨਕੀ ਜੀ ਦੇ ਘਰ ਦੇ ਵੱਲ ਸਾਹਮਣੇ ਆਏ ਨੇ, ਤੇ ਉਸ ਸਮੇਂ ਜੋ ਤੁਲਸਾ ਦਾਸੀ ਸੀ ਉਸ ਨੇ ਗੁਰੂ ਸਾਹਿਬ ਜੀ ਨੂੰ ਆਉਂਦਿਆਂ ਵੇਖਿਆ ਤੇ ਉੱਚੀ ਸਾਰੀ ਹੁਲਸਾਇਕ ਹੈ, ਖੁਸ਼ ਹੋ ਕਰਕੇ ਕਹਿਣਾ ਕੀਤਾ ਹੈ,
ਬਹੁ ਜੀ ਵਧਾਈ ਤੁਮ ਪ੍ਰਾਤ ਆਇਓ ਅਜਾਨੀਏ।
ਉੱਚੀ ਸਾਰੀ ਆਵਾਜ਼ ਮਾਰੀ, ਬਹੁ ਜੀ ਵਧਾਈ ਹੋਵੇ, ਤੁਹਾਨੂੰ ਆਪ ਜੀ ਦੇ ਭਰਾ ਆ ਗਏ ਨੇ ਜਿਨ੍ਹਾਂ ਨੂੰ ਤੁਸੀਂ ਯਾਦ ਕਰ ਰਹੇ ਸੀ।
ਭਾਈ ਹਰ ਖਾਈ ਫਨ ਰਾਏ ਮਨ ਪਾਈ ਮਨ।
ਤੇ ਗੁਰਮੁਖੋ ਉਹ ਸਵੇਰੇ ਜਦੋਂ ਬੇਬੇ ਨਾਨਕੀ ਜੀ ਨੇ ਜਦੋਂ ਕੰਨਾਂ ਦੇ ਵਿੱਚ ਆਵਾਜ਼ ਸੁਣੀ ਨਾ ਕਿ ਮੇਰੇ ਭਰਾਤਾ ਆ ਗਏ ਹਨ, ਤੇ ਗੁਰਮੁਖੋ ਦੌੜ ਕਰਕੇ ਆਏ, ਕਹਿੰਦੇ ਜਿਵੇਂ ਕਿਸੇ ਸੱਪ ਨੇ ਜਿੱਦਾਂ ਸ਼ੇਸ਼ ਮਜਦਮ ਜੋ ਕਿ ਮਣੀ ਪ੍ਰਾਪਤ ਕਰ ਲਈ ਹੋਵੇ ਨਾ, ਇਸੇ ਪ੍ਰਕਾਰ ਹੀ ਜਿਸਦਾ ਸ਼ੇਸ਼ ਨਾਗ ਦੇ ਪਾਸੋਂ ਕਿਸੇ ਨੂੰ ਮਣੀ ਪ੍ਰਾਪਤ ਹੋ ਗਈ ਹੋਵੇ, ਤੇ ਇਸ ਤਰੀਕੇ ਦੇ ਨਾਲ ਇੰਨੀ ਖੁਸ਼ੀ ਜਿਹੜੀ ਉਸ ਸਮੇਂ ਬੇਬੇ ਨਾਨਕੀ ਜੀ ਨੂੰ ਹੋਈ ਹੈ।
ਘਰੀ ਸੁਖਦਾਈ ਸੂ ਭਈ ਅਪਰਮਾਨੀ ਹੈ।
ਦੌੜਦਿਆਂ ਦੌੜਦਿਆਂ ਉਸ ਸਮੇਂ ਬੇਬੇ ਨਾਨਕੀ ਜੀ ਕਹਿਣ ਲੱਗੇ, ਇਹ ਜਿਹੜੀ ਘੜੀ ਹੈ ਨਾ, ਸਭ ਤੋਂ ਜ਼ਿਆਦਾ ਮੈਨੂੰ ਸੁਖ ਵਾਲੀ ਹੈ, ਜੋ ਮੇਰੇ ਭਰਾਤਾ ਨੇ ਆਣ ਕਰਕੇ ਮੈਨੂੰ ਦਰਸ਼ਨ ਬਖਸ਼ੇ ਹਨ।
ਦੇਖ ਨਿਜ ਪਾਈ ਪਦ ਪੰਕ ਪਦ ਕੰਜ ਲਪਟਾਈ।
ਤੇ ਉਸ ਸਮੇਂ ਵੇਖਦਿਆਂ ਸਾਰੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ, ਬੇਬੇ ਨਾਨਕੀ ਜੀ ਦੌੜ ਕਰਕੇ ਆਏ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਤੇ ਆਣ ਕਰਕੇ ਨਮਸਕਾਰ ਕੀਤੇ ਹੈ।
ਗੁਰੂ ਹੱਥ ਤੋਂ ਉਚਾਈ ਸਨਮਾਨਤ ਮਹਾਨੀ ਹੈ।
ਤੇ ਉਸ ਸਮੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਹੱਥਾਂ ਤੋਂ ਫੜ ਕਰਕੇ ਗੁਰਮੁਖ ਛੇਤੀ ਦੇ ਨਾਲ ਹੀ ਬੇਬੇ ਨਾਨਕੀ ਜੀ ਨੂੰ ਤਾਂ ਖੜਿਆ ਕੀਤਾ, ਤੇ ਉਸ ਸਮੇਂ ਕਹਿਣਾ ਕੀਤਾ ਕਿ ਹੇ ਬੇਬੇ ਨਾਨਕੀ ਜੀ, ਹੇ ਭੈਣ ਜੀ, ਸਾਡਾ ਸਤਿਕਾਰ ਕਰਨਾ ਬਣਾਉਂਦਾ ਆਪ ਜੀ ਨੂੰ, ਤੁਸੀਂ ਸਾਡੇ ਤੋਂ ਵੱਡੇ ਹੋ।
ਬੋਲੇ ਦੁੱਖ ਦਾ ਹੀ ਕਿਨੋ ਯਾਦ ਮਨ ਮਾਹੀ।
ਤੇ ਉਸ ਸਮੇਂ ਫਿਰ ਗੁਰਮੁਖੋ ਉਹ ਸਵੇਰੇ ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬੋਲੇ ਹਨ, ਦੁੱਖ ਦਾਹੀ ਦੁੱਖਾਂ ਨੂੰ ਸਾੜਨ ਵਾਲੇ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਹੇ ਭੈਣ ਜੀ ਕਿਵੇਂ ਯਾਦ ਕੀਤਾ ਹੈ?
ਜਾਂਦੇ ਆਇਓ ਤੁਮ ਪਾਹੀ ਨੀਕੇ ਰਿਦੇ ਪਹਿਚਾਨੀ ਹੈ।
ਇਸ ਕਰਕੇ ਜਦੋਂ ਤੁਸੀਂ ਸਾਨੂੰ ਯਾਦ ਕੀਤਾ ਨਾ, ਤੇ ਅਸੀਂ ਉਸੇ ਵੇਲੇ ਹੀ ਉਸੇ ਜਗ੍ਹਾ ਤੋਂ ਉੱਠ ਕਰਕੇ ਆਪ ਜੀ ਦੇ ਪਾਸ ਆ ਗਏ ਹਾਂ।
ਦੋਹਰਾ ਮਾਂਚੜ ਸਾਹਿਬ ਬੈਠ ਕੇ ਬੋਲੇ ਬਹੁਰ ਕਿਰਪਾਲ।
ਤੇ ਬੇਬੇ ਨਾਨਕੀ ਜੀ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਗੁਰਮੁਖੋ ਬਹਿਣ ਵਾਸਤੇ ਮੰਜਾ ਡਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੰਜੇ ਉੱਤੇ ਬੈਠ ਕਰਕੇ ਫਿਰ ਕਿਰਪਾਲੂ ਸੁਭਾਅ ਵਾਲੇ ਗੁਰੂ ਮਹਾਰਾਜ ਸਾਹਿਬ ਜੀ ਬੋਲੇ ਹਨ,
ਓ ਸੁਸਾ ਨਿਜ ਕਾਜ ਅਬ ਪੂਰੈ ਸੋ ਤਤਕਾਲ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭੈਣ ਜੀ ਜਿਹੜਾ ਕਾਰਜ ਹੈ ਨਾ, ਕਿਰਪਾ ਕਰਕੇ ਉਹ ਦੱਸਣਾ ਕਰੋ ਕਿ ਆਪ ਜੀ ਨੇ ਮੈਨੂੰ ਯਾਦ ਕਿਸ ਵਾਸਤੇ ਕੀਤਾ, ਤੇ ਆਪ ਜੀ ਦਾ ਮੈਂ ਉਹੀ ਜਿਹੜਾ ਕਾਰਜ ਪੂਰਨ ਕਰ ਦੇਵਾਂਗਾ।
ਗੁਰ ਨਾਨਕੀ ਕਹਿਤ ਚਿਤ ਚਾਹੇ ਦਰਸ਼ਨ ਹਿਤ।
ਉਸ ਸਮੇਂ ਬੇਬੇ ਨਾਨਕੀ ਜੀ ਨੇ ਕਿਹਾ, ਇਹ ਸੱਚੇ ਪਾਤਸ਼ਾਹ, ਇਹ ਅਕਾਲਪੁਰ ਪਰਮੇਸ਼ਰ, ਮੇਰੇ ਤੇ ਸਿਰਫ ਇੱਕ ਚਿੱਤ ਦੇ ਵਿੱਚ ਆਸਾ ਸੀ ਆਪ ਜੀ ਦੇ ਦਰਸ਼ਨਾਂ ਦੀ, ਇਸ ਕਰਕੇ ਦਰਸ਼ਨਾਂ ਦੀ ਆਸਾ ਲੈ ਕਰਕੇ ਮੈਂ ਆਪ ਜੀ ਨੂੰ ਚੇਤੇ ਕੀਤਾ ਹੈ।
ਤੀਨੋ ਚਿੱਤ ਮਿਲੇ ਬਿਨ ਬਰਖ ਬਿਹਾਏ ਹੈ।
ਤੇ ਆਪ ਜੀ ਨੂੰ ਮਿਲੇ ਤੋਂ ਬਗੈਰ ਕਿੰਨਾ ਕੀ ਜਿਹੜਾ ਸਮਾਂ ਨਾ ਬਤੀਤ ਹੋ ਗਿਆ ਹੈ।
ਰਾਤ ਨੇ ਬਿਸਾਰੀ ਮੋਹੀ ਮੋਕੋ ਚਾਹ ਦੇਖੋ ਤੋਹੇ।
ਇਸ ਕਰਕੇ ਬੇਬੇ ਨਾਨਕੀ ਜੀ ਕਹਿਣ ਲੱਗੇ, ਤੇ ਮੈਨੂੰ ਤੇ ਲੱਗਦਾ ਮੇਰੇ ਭਰਾ ਨੇ ਮੈਨੂੰ ਵਿਸਾਰ ਹੀ ਦਿੱਤਾ, ਜੋ ਕਿੰਨਾ ਸਮਾਂ ਹੋ ਗਿਆ ਮੈਨੂੰ ਆਣ ਕਰਕੇ ਦਰਸ਼ਨ ਨਹੀਂ ਦਿੱਤੇ, ਤੇ ਮੋਕੇ ਚਾਹ ਦੇਖੋ ਤੋਹੇ। ਇਸ ਕਰਕੇ ਫਿਰ ਮੈਨੂੰ ਚਾਹ ਸੀ, ਇੱਛਾ ਸੀ ਕਿ ਮੈਂ ਆਪ ਜੀ ਦੇ ਦਰਸ਼ਨ ਕਰਾਂ, ਇਸ ਕਰਕੇ ਮੈਂ ਆਪ ਜੀ ਨੂੰ ਯਾਦ ਕੀਤਾ ਹੈ।
ਅੰਖਨ ਤੇ ਅੰਸਨ ਟੁਰਾਏ ਹੈ।
ਇਸ ਪ੍ਰਕਾਰ ਜਦੋਂ ਬੇਬੇ ਨਾਨਕੀ ਜੀ ਨੇ ਕਿਹਾ, ਤੇ ਨਾਲ ਦੀ ਨਾਲ ਹੀ ਗੁਰਮੁਖੋ ਨੇਤਰਾਂ ਦੇ ਵਿੱਚੋਂ ਬਹੁਤੇ ਜ਼ਿਆਦੇ ਬੇਬੇ ਨਾਨਕੀ ਜੀ ਦੇ ਅਥਰੂ ਚੱਲਣ ਲੱਗ ਪਏ ਹਨ।
ਪਹੁੰਚ ਮੁਖ ਹੱਥ ਸਾਥ ਪੂਜੈ ਸੁਖ ਗਾਥ ਪੁੰਨ।
ਤੇ ਫਿਰ ਹੱਥ ਦੇ ਨਾਲ ਆਪਣੇ ਨੇਤਰਾਂ ਤੋਂ ਹੰਝੂਆਂ ਨੂੰ ਪੂੰਜਦਿਆਂ ਹੋਇਆ ਬੇਬੇ ਨਾਨਕੀ ਜੀ ਨੇ ਫਿਰ ਸੁਖ ਸਾਧ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਪੁੱਛੇ ਹੈ।
ਹੋਵੇਂਗੇ ਸਮੀਪ ਜਾਂਦੇ ਤੁਰਨ ਹੀ ਆਏ ਹੈ।
ਉਸ ਸਮੇਂ ਫਿਰ ਗੁਰੂ ਮਹਾਰਾਜ ਸਾਹਿਬ ਜੀ ਦੇ ਤਾਈ ਬੇਬੇ ਨਾਨਕੀ ਜੀ ਕਹਿਣ ਲੱਗੇ ਤੁਸੀਂ ਲਾਗੇ ਹੀ ਹੋਵੋਗੇ, ਜਿਸ ਕਰਕੇ ਮੈਂ ਆਪ ਜੀ ਨੂੰ ਥੋੜਾ ਸਮਾਂ ਹੋਇਆ ਯਾਦ ਕੀਤਾ, ਤੇ ਆਪ ਜੀ ਹੁਣੇ ਚੱਲ ਕਰਕੇ ਆ ਗਏ ਹੋ।
ਬਾਕੀ ਮਰਦਾਨਾ ਜੋਰ ਜਲਦੀ ਸੁਣ ਲੀਜਾ ਹੈ।
ਤੇ ਉਸ ਸਮੇਂ ਗੁਰਮੁਖ ਪਿਆਰਿਓ, ਜਿਸ ਸਮੇਂ ਇਸ ਤਰ੍ਹਾਂ ਬੇਬੇ ਨਾਨਕੀ ਜੀ ਨੇ ਕਿਹਾ ਨਾ, ਤੇ ਲਾਗੇ ਖਲੋਤੇ ਭਾਈ ਮਰਦਾਨਾ ਜੀ ਛੇਤੀ ਦੇ ਨਾਲ ਬੋਲ ਪਏ। ਕਹਿਣ ਲੱਗੇ, ਰਜਾਦੀ ਕਹਿੰਦੇ ਜਿਨ੍ਹਾਂ ਦਾ ਪਿਤਾ ਬਹੁਤਾ ਜ਼ਿਆਦਾ ਰੱਜਿਆ ਹੋਵੇ, ਰੱਜੇ ਹੋਏ ਘਰ ਦੀ ਇਹ ਬੇਬੇ ਨਾਨਕੀ, ਮੈਂ ਆਪ ਜੀ ਨੂੰ ਸਭ ਕੁਝ ਛੇਤੀ ਦੇ ਨਾਲ ਦੱਸਦਾ ਹਾਂ।
ਤੇਰੇ ਹੀ ਹਜ਼ਾਰ ਕੋਸ ਕੀਤੇ ਤਜ ਧਾਏ ਹੈ।
ਤੇ ਜਿਨ੍ਹਾਂ ਗੁਰਾਂ ਨੂੰ ਤੁਸੀਂ ਕਹਿ ਰਹੇ ਹੋ ਨਾ ਕਿ ਸਮੀਪ ਹੀ ਹੋਣਗੇ, ਇਹ ਲਾਗੇ ਨਹੀਂ ਸੀ, ਇਥੋਂ ਹਜ਼ਾਰਾਂ ਕੋਹ ਦੀ ਦੂਰੀ ਦੇ ਉੱਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਟਿਕੇ ਸਨ।
ਵਿੱਚ ਸ਼ਨ ਵਿਖੇ ਆਏ ਕਿਤੇ ਬਰਖ ਕੋ ਪੰਥ ਜੋ।
ਤੇ ਜਿਸ ਸਮੇਂ ਤੁਸੀਂ ਯਾਦ ਕੀਤਾ ਨਾ, ਤੇ ਸ਼ਨ ਮਾਤਰ ਦੇ ਸਮੇਂ ਦੇ ਵਿੱਚ, ਉਸੇ ਵੇਲੇ ਫਿਰ ਗੁਰੂ ਸਾਹਿਬ ਉੱਠੇ ਕਿ ਸਾਨੂੰ ਸਾਡੀ ਭੈਣ ਨੇ ਯਾਦ ਕੀਤਾ, ਤੇ ਗੁਰੂ ਸਾਹਿਬ ਜੀ ਉਸੇ ਵੇਲੇ ਉੱਠ ਕਰਕੇ ਚੱਲ ਪਏ, ਤੇ ਹਜ਼ਾਰਾਂ ਜਿਹੜਾ ਕੋਹਦਾ ਰਸਤਾ ਤੈਅ ਕਰਕੇ ਆ ਗਏ ਹਨ।
ਨਾਨਕ ਜੀ ਨੈਣਨ ਕੀ ਸਹਿਣ ਸੋ ਨਿਵਾਰਿਆ।
ਤੇ ਜਦੋਂ ਗੁਰਮੁਖੋ ਬਹੁਤੇ ਭੇਦ ਵਾਲੀਆਂ ਗੱਲਾਂ ਭਾਈ ਮਰਦਾਨਾ ਜੀ ਦੱਸਣ ਲੱਗ ਪਏ ਨਾ, ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਲਾਗੇ ਖਲੋਤੇ, ਗੁਰੂ ਸਾਹਿਬ ਜੀ ਨੇ ਸਹਿਣਤ ਮਾਰੀ। ਗੁਰੂ ਮਹਾਰਾਜ ਸਿਨੱਖਾਂ ਦੇ ਇਸ਼ਾਰੇ ਨਾਲ ਭਾਈ ਮਰਦਾਨਾ ਜੀ ਨੂੰ ਰੋਕਿਆ ਕਿ ਕਿਉਂ ਤੂੰ ਸਾਡੇ ਭੇਦ ਦੀਆਂ ਗੱਲਾਂ ਦੱਸਦਾ ਹੈ?
ਦੂਸਰੀ ਸੋ ਕਹੇ ਚਿਤ ਚਿਤਵਨ ਪੂਰੀ ਵਹੇ।
ਉਹ ਸਮੇਂ ਫਿਰ ਸੋਦਰੀ ਸੋ ਕਹੇ ਬੇਬੇ ਨਾਨਕੀ ਜੀ ਦੇ ਤਾਈ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਹ ਭੈਣ ਜੀ ਆਪ ਜੀ ਦੀ ਜਿਹੜੀ ਚਿੱਤ ਦੀ ਇੱਛਾ ਸੀ ਨਾ, ਉਹ ਤੇ ਪੂਰਨ ਹੋ ਗਈ ਹੈ।
ਜੇ ਆਪ ਆਇਸ ਬਿਲੰਬ ਕੋ ਵਿਦਾਰਿਆ।
ਇਸ ਕਰਕੇ ਤੁਹਾਡੀ ਇੱਛਾ ਸੀ ਸਾਡੇ ਦਰਸ਼ਨ ਕਰਨ ਦੀ, ਹੁਣ ਦਰਸ਼ਨ ਆਪ ਜੀ ਨੂੰ ਹੋ ਗਏ ਨੇ, ਤੇ ਹੁਣ ਮੈਨੂੰ ਕਿਰਪਾ ਕਰਕੇ ਆਗਿਆ ਦੇਵੋ, ਦੇਰੀ ਤੋਂ ਬਗੈਰ ਛੇਤੀ ਦੇ ਨਾਲ ਮੈਂ ਚੱਲਣਾ ਚਾਹੁੰਦਾ
ਹਾਂ। ਕੀਜੇ ਖੁਸ਼ੀ ਕਹਿ ਦੀਜੇ ਤੁਮ।
ਇਸ ਕਰਕੇ ਜਿਹੜੇ ਸਾਡੇ ਜੀਜਾ ਜੀ ਜੋ ਕਿ ਭਾਈ ਜੈਰਾਮ ਜੀ ਹਨ ਨਾ, ਉਹਨਾਂ ਦੇ ਅੱਗੇ ਵੀ ਜੋ ਕਿ ਇਸ ਤਰ੍ਹਾਂ ਬੇਨਤੀ ਕਰਦੇ ਹੋ ਕਿ ਅਸੀਂ ਆਏ ਸੀ, ਤੇ ਖੁਸ਼ੀ ਕਹਿ ਦੀਜੇ ਤੁਮ, ਇਸ ਕਰਕੇ ਜੋ ਖੁਸ਼ੀ ਹੈ ਨਾ ਆਪ ਜੀ ਹੁਣ ਖੁਸ਼ੀ ਦੇ ਤਹਿਤ ਹੀ ਸਾਨੂੰ ਇਥੋਂ ਵਿਦਾ ਕਰ ਦੇਣਾ ਕਰੋ
ਪਰ ਠੰਡੇ ਹਮ ਚੈਤ ਪਧਾਰੀਆ
ਤੇ ਰਸਤੇ ਦੇ ਉੱਤੇ ਅਸੀਂ ਹੁਣ ਜਿਹੜਾ ਅਸੀਂ ਖਲੋਤੇ ਹੋਏ ਆ ਭਾਵ ਕਿ ਅਸੀਂ ਰਸਤੇ ਤੇ ਹੀ ਖਲੋਤੇ ਸੀ ਜੋ ਮੱਕੇ ਦੇ ਵਿੱਚ ਖਲੋਤੇ ਸਾਂ ਅੱਗੇ ਜਾਣਾ ਹੈ ਪਰ ਤੁਸੀਂ ਯਾਦ ਕੀਤਾ ਸਾਨੂੰ ਆਉਣਾ ਪਿਆ ਇਸ ਕਰਕੇ ਅਸੀਂ ਰਸਤੇ ਤੇ ਖਲੋਤੇ ਆ ਤੇ ਅਸੀਂ ਛੇਤੀ ਦੇ ਨਾਲ ਜਾਣਾ ਚਾਹੁੰਦੇ ਹਾਂ
ਐਸੇ ਸੁਣ ਬੈਨ ਪਯੋ ਹੀਓ ਬੈਨ ਚੈਨ
ਤੇ ਗੁਰਮੁਖੋ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਦੋਂ ਇਸ ਤਰ੍ਹਾਂ ਦੇ ਬਚਨ ਸੁਣੇ ਨਾ ਜਾਣ ਵਾਲੇ ਤੇ ਉਹ ਸਮੇਂ ਬਚਨ ਸੁਣਦਿਆਂ ਸਾਰੀ ਹੀਓ ਬਿਨ ਚੈਨ ਗੁਰਮੁਖ ਪਿਆਰਿਓ ਜਿਹੜਾ ਹਿਰਦਾ ਸੀ ਨਾ ਬੇਬੇ ਨਾਨਕੀ ਜੀ ਦਾ ਕੰਬ ਗਿਆ ਚੈਨ ਨੀ ਆਇਆ ਉਸੇ ਵੇਲੇ ਬਰਲਾਪ ਕਰਨ ਲੱਗ ਪਏ ਹਨ
ਮੋਹਰੂਦਨ ਤੇ ਨੈਣ ਕਰ ਅੰਸਨ ਕੋ ਢਾਰਿਆ
ਜਦੋਂ ਭਰਾ ਦੇ ਜਾਣ ਦੀ ਗੱਲ ਸੁਣੀ ਤੇ ਬੇਬੇ ਨਾਨਕੀ ਜੀ ਨੇ ਗੁਰਮੁਖ ਵਿਰਲਾਪ ਕੀਤਾ ਅੱਖਾਂ ਤੋਂ ਹੰਝੂ ਚੱਲਣ ਲੱਗ ਪਏ ਹਨ
ਸ੍ਰੀ ਚੰਦ ਆਨਕੀਨ ਟੰਡ ਭਗਵਾਨ ਜਪ
ਤੇ ਗੁਰਮੁਖ ਉਸੇ ਵੇਲੇ ਫਿਰ ਬੇਬੇ ਨਾਨਕੀ ਜੀ ਨੇ ਬਾਬਾ ਸ੍ਰੀ ਚੰਦ ਜੀ ਜੋ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਪੁੱਤਰ ਉਹਨਾਂ ਨੂੰ ਫੜ ਕਰਕੇ ਅੱਗੇ ਖਿਲਾਰ ਦਿੱਤਾ
ਬੰਦੇ ਮੈਂ ਦੋ ਪਾਨ ਤਬ ਬੈਨ ਖੂਬ ਖਾਨਿਆ
ਤੇ ਭਾਈ ਮਰਦਾਨਾ ਜੀ ਕਹਿੰਦੇ ਫਿਰ ਉਸ ਵੇਲੇ ਜਦੋਂ ਬੇਬੇ ਨਾਨਕੀ ਜੀ ਦਾ ਵਿਰਲਾਪ ਵੇਖਿਆ ਬਾਬਾ ਸ੍ਰੀ ਚੰਦ ਜੀ ਸਾਹਮਣੇ ਖਲੋਤੇ ਵੇਖੇ ਤੇ ਫਿਰ ਮੈਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਇਸ ਪ੍ਰਕਾਰ ਬੇਨਤੀ ਕੀਤੀ ਹੈ
ਉਦਰੀ ਰੋਦਨ ਵਿਖਲਾਤ ਹੈ ਬਦਨ
ਤੇ ਉਸ ਸਮੇਂ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਗੁਰੂ ਸਾਹਿਬ ਨੂੰ ਕਹਿਣਾ ਕੀਤਾ ਕਿ ਸੱਚੇ ਪਾਤਸ਼ਾਹ ਜੋ ਸੋਦਰੀ ਭੈਣ ਸਾਡੀ ਰੁਦਨ ਰੋਣਾ ਕਰ ਰਹੀ ਹੈ ਬਿਲਖਾਤ ਵਿਰਲਾਪ ਕਰ ਰਹੀ ਹੈ ਤੇ ਇਸਦਾ ਬਦਨ ਵੀ ਜਿਹੜਾ ਕੁਮਲਾ ਗਿਆ ਹੈ
ਨਹੀਂ ਜੀਜਾ ਹੈ ਸਦਨ ਆਜ ਰਹੋ ਨਾ ਬਿਆਨਿਆ
ਇਹ ਸੱਚੇ ਪਾਤਸ਼ਾਹ ਸਾਡੇ ਜੀਜਾ ਜੀ ਭਾਈ ਜੈ ਰਾਮ ਜੀ ਵੀ ਘਰ ਦੇ ਵਿੱਚ ਨਹੀਂ ਹਨ ਇਸ ਕਰਕੇ ਸਾਨੂੰ ਅੱਜ ਇੱਥੇ ਰਹਿਣਾ ਬਣ ਆਉਂਦਾ ਤੇ ਅਸੀਂ ਸਵੇਰੇ ਇਥੋਂ ਚਲੇ ਜਾਣਾ ਕਰਾਂਗੇ
ਗੁਰੂ ਗਤ ਦੈਨ ਰਹੇ ਨਾਨਕ ਕੇ ਐਨ ਰਹਿਣ
ਤੇ ਉਸ ਵੇਲੇ ਜੋ ਭਾਈ ਬਾਲਾ ਜੀ ਨੇ ਬੇਨਤੀ ਕੀਤੀ ਗੁਰਮੁਖੋ ਗਤ ਦੈਨ ਮੁਕਤੀ ਦੇ ਦਾਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸੁਖਾਂ ਦੇ ਘਰ ਗੁਰਮੁਖੋ ਉਸ ਵੇਲੇ ਰਹਿਣ ਇੱਕ ਰਾਤ ਸਤਿਗੁਰੂ ਮਹਾਰਾਜ ਸਾਹਿਬ ਜੀ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਰਹੇ ਹਨ
ਮੇਰੀ ਬਹਿਣ ਸੁਣੇ ਤਬ ਸੁਖਦਾਨ ਮਾਨਿਆ
ਤੇ ਗੁਰਮੁਖੋ ਭਾਈ ਬਾਲਾ ਜੀ ਕਹਿੰਦੇ ਜਦੋਂ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੇਰੇ ਪਾਸੋਂ ਮੇਰੀ ਬੇਨਤੀ ਸਰਵਣ ਕੀਤੀ ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਮੇਰੀ ਬੇਨਤੀ ਨੂੰ ਮੰਨਦਿਆਂ ਹੋਇਆਂ ਇੱਕ ਰਾਤ ਬੇਬੇ ਨਾਨਕੀ ਦੇ ਘਰ ਦੇ ਵਿੱਚ ਬਤੀਤ ਕੀਤੀ ਹੈ
ਕਮਲ ਬਦਨ ਸੁੱਟ ਗਿਆਨ ਕੋ ਸਦਨ
ਤੇ ਉਸ ਸਮੇਂ ਕਮਲ ਸਰੀਖੇ ਮੁਖ ਵਾਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗਿਆਨ ਕੋ ਸਦਨ ਗਿਆਨ ਦਾ ਘਰ ਸਮੂਹ ਜੀਵਾਂ ਨੂੰ ਗਿਆਨ ਬਖਸ਼ਣ ਵਾਲੇ ਐਸੇ ਮਾਲਕ ਹਨ
ਦਾਸ ਮੋਹ ਕੋ ਕਦਨ ਦਰਸ਼ਨ ਦੁਖ ਹਨ
ਤੇ ਆਪਣੇ ਦਾਸਾਂ ਦੇ ਮੋਹ ਨੂੰ ਨਾਸ ਕਰਨ ਵਾਲੇ ਗੁਰਮੁਖ ਪਿਆਰਿਓ ਜਿਨ੍ਹਾਂ ਦੇ ਦਰਸ਼ਨ ਹੀ ਦੋਖਾਂ ਨੂੰ ਕੱਟਣ ਵਾਲੇ ਆਦਿ ਵਿਆਦੀ ਉਪਾਧੀ ਨੂੰ ਨਾਸ ਕਰਨ ਵਾਲੇ ਹਨ
ਆਯੋ ਹੈ ਜੈ ਰਾਮ ਦੌੜ ਕੀਨੀ ਹੈ ਪ੍ਰਣਾਮ
ਤੇ ਉਸ ਸਮੇਂ ਭਾਈ ਜੈ ਰਾਮ ਜੀ ਆਏ ਦੌੜ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਹੈ
ਆਸ ਤੋਂ ਚਾਹੇ ਤਾਂ ਕੋ ਵੰਦਨਾ ਕਰਤ ਹੈ
ਤੇ ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨਾਂ ਤੋਂ ਫੜ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਜੈ ਰਾਮ ਜੀ ਨੂੰ ਖੜਿਆ ਕੀਤਾ ਤੇ ਇਸ ਤਰੀਕੇ ਦੇ ਨਾਲ ਫਿਰ ਜੋ ਭਾਈ ਜੈ ਰਾਮ ਜੀ ਨੇ ਜਿਵੇਂ ਵੰਦਨਾ ਕੀਤੀ ਹੈ
ਕੁਸ਼ਲ ਵੈਸੇ ਸਾਦਰ ਸੇ ਮਿਲਣੀ ਕੇ
ਉਹ ਸਮੇਂ ਫਿਰ ਬੈਠ ਕਰਕੇ ਇੱਕ ਦੂਸਰੇ ਨੂੰ ਕੁਸ਼ਲ ਸੁਖ ਸਾਧ ਪੁੱਛੇ ਹੈ
ਪੂਜਨ ਕਰਾਇਓ ਸ਼ੋਕ ਮਨ ਕੇ ਹਰਤ ਹੈ
ਤੇ ਉਹ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਭੋਜਨ ਪ੍ਰਸ਼ਾਦਾ ਛਕਾਇਆ ਬੜੇ ਪ੍ਰੇਮ ਦੇ ਨਾਲ ਬੇਬੇ ਨਾਨਕੀ ਜੀ ਨੇ ਗੁਰਮੁਖੋ ਜਿਹੜੇ ਗੁਰੂ ਸਾਹਿਬ ਜੀ ਜਿਹੜੇ ਸ਼ੋਕਾਂ ਨੂੰ ਜਿਹੜੇ ਜੀਵਾਂ ਦੇ ਸ਼ੋਕ ਜਿਹੜੇ ਗਮ ਆਦਿਕ ਉਹਨਾਂ ਨੂੰ ਨਾਸ ਕਰਨ ਵਾਲੇ ਹਨ
ਅਸਨ ਪੌੜੇ ਸੋਭਕ ਬਸਨ ਲੇ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਫਿਰ ਆਸਨ ਉੱਤੇ ਜਾ ਕਰਕੇ ਬੈਠੇ ਨੇ ਤੇ ਉਸ ਵੇਲੇ ਬੜੇ ਹੀ ਸੌਖੇ ਤਰੀਕ ਦੇ ਨਾਲ ਕੱਪੜਾ ਲੈ ਕਰਕੇ ਵਿਰਾਜ ਗਏ ਹਨ
ਦਰਸ਼ਨ ਭਾਵ ਬੰਧਨ ਟਰਦਾ ਹੈ
ਤੇ ਜਿਨ੍ਹਾਂ ਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਭਾਵ ਬੰਧਨ ਜਿਹੜੇ ਸੰਸਾਰ ਦੇ ਬੰਧਨ ਪੈਂਦੇ ਨਾ ਜੀਵ ਨੂੰ ਕਾਮ ਕ੍ਰੋਧ ਮੁੱਲ ਬੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਜਿਹੜੇ ਬੰਧਨ ਹਨ ਸਾਰੇ ਨਾਸ ਹੋ ਜਾਂਦੇ ਨੇ
ਡੇਢ ਜਾਮ ਜਾਮਨੀ ਤੇ ਕੀਨੋ ਇਸ਼ਨਾਨ ਨੀਰ
ਤੇ ਡੇਢ ਜਾਮ ਜਦੋਂ ਡੇਢ ਗੁਰਮੁਖ ਪਿਆਰਿਓ ਪੈਰ ਰਾਤ ਰਹਿ ਗਈ ਨਾ ਤੇ ਉਸ ਵੇਲੇ ਸਤਿਗੁਰੁ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉੱਠ ਕਰਕੇ ਇਸ਼ਨਾਨ ਕੀਤਾ ਹੈ।
ਜਗਤ ਉਧਾਰ ਵੇ ਕੀ ਕਾਮਨਾ ਧਰਤ ਹੈ।
ਤੇ ਗੁਰਮੁਖ ਪਿਆਰਿਓ, ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਸੰਸਾਰ ਉੱਤੇ ਆਪਣਾ ਸਰੂਪ ਧਾਰਨ ਕਰਕੇ ਆਏ, ਜਗਤ ਉਧਾਰਨ ਕੀ ਕਾਮਨਾ, ਜਿਨ੍ਹਾਂ ਦੇ ਹਿਰਦੇ ਵਿੱਚ ਇੱਛਾ ਇੱਕ ਜਗਤ ਦਾ ਉਧਾਰ ਕਰਨ ਵਾਸਤੇ, ਸਮੂਹ ਜੀਵਾਂ ਦਾ ਭਲਾ ਕਰਨ ਵਾਸਤੇ, ਐਸੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਜਿਹੜਾ ਜਗਤ ਦਾ ਉਧਾਰ ਹੀ ਕਰੀ ਜਾ ਰਹੇ ਨੇ, ਬਖਸ਼ਾ ਕਰੀ ਜਾ ਰਹੇ ਹਨ। ਇਸ ਤਰੀਕੇ ਦੇ ਨਾਲ ਇਥੋਂ ਤੱਕ ਜੋ ਆਪਾਂ ਪ੍ਰਸੰਗ ਸਰਵਣ ਕੀਤਾ, ਗੁਰੂ ਸਾਹਿਬ ਦਾ ਇਤਿਹਾਸ ਸਰਵਣ ਕੀਤਾ, ਹੁਣ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੱਗੇ ਸਿੱਧਾਂ ਨੂੰ ਗੁਰਮੁਖ ਪਿਆਰਿਓ ਉਪਦੇਸ਼ ਦੇਣ ਵਾਸਤੇ ਸੁਮੇਰ ਪਰਬਤ ਦੇ ਉੱਤੇ ਜਾਣਾ ਹੈ, ਇਹ ਪਾਵਨ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ। ਕੱਲ ਦਸ ਪਾਸੋਂ ਇਤਿਹਾਸ ਦੀ ਕਥਾ ਕਰਦਿਆਂ, ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸਜਣਾ ਸਿਸੜੀਆਂ ਜੋਹਵੈ ਸਾਹਿਬ ਤੋਂ ਮੇਲ ਲੇਖਾ, ਕਥਾ ਨਾ ਛੁੱਟੀ ਆ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।